ਸੁਰਬਾਰੇ ਸੁਰਤ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਦਇਆ ਅਜੂਨੀ ਤੇਗ ਬਹਾਦਰ ਰਾਏ ਸੈ ਭੰਗੁਰ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਗੰਧਨ ਕਵਨਾ ਗੁਰੂ ਗ੍ਰੰਥ ਕਲਯੁਗ ਕਹਿਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਕਰਿਓ ਗੁਰੂ ਗ੍ਰੰਥ ਜੀ ਗਿਆਨ ਜੋ ਮੁਝ ਵਚਨ ਸੁਣਨ ਕੀ ਚਾਹੇ ਗ੍ਰੰਥ ਵਿਚਾਰ ਸੁਣੋ ਜਿਤ ਲਾਏ ਮੇਰੋ ਰੂਪ ਗ੍ਰੰਥ ਜੀ ਜਾਣ ਜਾਵੇ ਭੇਦ ਨਰੰਚਕ ਮਾਨ ਪੂਰਨ ਦੇਖਿਓ ਆਤਮਾ ਵੈਤੈ ਸਰਬ ਨਿਵਾਸ ਕਈ ਸ਼ਾਂਤ ਮਨ ਸੰਤ ਜੀ ਤੇ ਪਦ ਨਮੋਹ ਮਾਨ ਬੇਸ ਮਾਰਿਆ ਥਾ ਭਗੰਤੀ ਅਤੋ ਲੈ ਜਿਉ ਬੁਰਾ ਹੋ ਤਿਉ ਨਾਨਕ ਦਾਸ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਸਰਬੱਤ ਸੰਤਾਂ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹੋਂਦ ਵਿੱਚ ਗੁਰਦੁਆਰਾ ਸਾਹਿਬ ਗੁਰੂ ਰਾਮਦਾਸ ਦਰਬਾਰ ਜਿੱਥੇ ਆਪ ਦੀ ਕਥਾ ਕੀਰਤਨ ਸੁਖਦਾਈ ਦਾ ਆਨੰਦ ਮਾਣ ਰਹੇ ਹੋ ਸ਼ਰਧਾ ਭਾਵਨਾ ਸਹਿਤ ਹੋ ਕਰਕੇ ਕਿਉਂਕਿ ਸਤਸੰਗੀ ਵਾਸਤੇ ਪੰਜ ਗੁਣ ਗਿਣੇ ਗਏ ਹੈ ਇਹਨਾਂ ਗੁਣਾਂ ਤੋਂ ਬਿਨਾਂ ਸਤਸੰਗ ਦੀ ਦਿੱਤੀ ਹੋਈ ਸਫਲੀ ਨਹੀਂ ਹੁੰਦੀ ਕਾਮਯਾਬੀ ਨਹੀਂ ਪ੍ਰਾਪਤ ਹੁੰਦੀ। ਸ਼ਰਧਾ ਵਿਸ਼ਵਾਸ ਦਾ ਨਾਮ ਹੈ ਜੇ ਗੁਰੂ ਦੇ ਉੱਤੇ ਵਿਸ਼ਵਾਸ ਨਾ ਹੋਵੇ ਗੁਰੂ ਦਰੋਂ ਕੁਛ ਪ੍ਰਾਪਤ ਨਹੀਂ ਜਾ ਕੇ ਮਨ ਗੁਰੂ ਕੀ ਪ੍ਰਤੀਤ ਪ੍ਰਤੀਤ ਨਾਮ ਦੀ ਪ੍ਰੋਸੈਸ ਹੈ। ਸੋ ਇਸ ਕਰਕੇ ਸ਼ਰਧਾ ਪਹਿਲਾ ਗੁਣ ਹੈ, ਦੂਸਰਾ ਭਾਵਨਾ ਹੈ ਪ੍ਰੇਮ ਹੋਣਾ, ਨਿਰਮਾਣਤਾ ਨਿਰਹੰਕਾਰਤਾ ਵਾਲਾ ਸੁਭਾਅ ਰੱਖਣਾ, ਸਾਵਧਾਨਤਾ ਸਰੀਰ ਆਸ ਤੋਂ ਰਹਿਤ ਹੋਣਾ, ਮਨ ਦੀ ਇਕਾਗਰਤਾ, ਮਨ ਬਾਹਰ ਦੇ ਫੁਰਨਿਆਂ ਤੋਂ ਰੋਕ ਕੇ ਸ਼ਬਦ ਦੀ ਵਿਚਾਰ ਵਿੱਚ ਰੱਖਣਾ, ਇਹਨਾਂ ਗੁਣਾਂ ਦੇ ਨਾਲ ਸਤਸੰਗਤ ਕੀਤੀ ਹੋਈ ਸਫਲੀ ਹੁੰਦੀ। ਕੱਲ੍ਹ ਸਾਰੇ ਸਿੱਖ ਜਗਤ ਨੇ ਪੂਰੇ ਸੰਸਾਰ ਦੇ ਕੋਨੇ ਕੋਨੇ ਵਿੱਚ ਸਿੰਘਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹ ਮਹਾਨ ਕੁਰਬਾਨੀ ਨੂੰ ਚੇਤੇ ਕੀਤਾ, ਤਤੀਆਂ ਤਵੀਆਂ ਤੇ ਬਹਿ ਕੇ ਸੀਸ ਸੰਕੇਤ ਪਵਾ ਕੇ ਵੀ ਆਪਣੇ ਮਨ ਨੂੰ ਸ਼ਾਂਤ ਰੱਖਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਨਮਤ ਗੁਰਮਤ ਬ੍ਰਹਮ ਪਛਾਣਿਓ ਜਾਂ ਗੁਰੂ ਅਰਜਨ ਕਰਤਾ ਕਹਾਦਾ ਪ੍ਰਮਾਣ ਸਤਿਗੁਰਾਂ ਦੀ ਬਾਣੀ ਵਿੱਚ ਤੁਹਾਨੂੰ ਮਿਲ ਜਾਂਦਾ। ਐਸੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਜੋ ਕੁਰਬਾਨੀ ਵਾਲਾ ਇਤਿਹਾਸ ਸੀ ਉਹ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਹੈ। ਇਹ ਸ਼ਹੀਦੀ ਜੋੜ ਮੇਲਾ ਹੈ, ਤੇ ਹੋਰ ਵੀ ਸ਼ਹੀਦੀ ਦਿਹਾੜੇ ਆਉਂਦੇ ਨੇ ਜਿਵੇਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸ਼ਹੀਦੀ ਹੋਣ ਮਿਲਦਾ ਹੈ, ਸਾਹਿਬਜ਼ਾਦਿਆਂ ਦਾ, ਹੋਰ ਅਨੇਕਾਂ ਗੁਰਸਿੱਖਾਂ ਦਾ। ਜੈਸਾ ਕੱਲ ਬੇਨਤੀ ਕੀਤੀ ਗਈ ਸੀ ਕਿ ਜਿੱਥੇ ਆਪਾਂ ਸ਼ਹੀਦੀ ਜੋੜ ਮੇਲੇ ਮਨਾਉਂਦੇ ਹਾਂ ਉੱਥੇ ਸਾਨੂੰ ਸ਼ਹੀਦ ਦੀ ਪਰਿਭਾਸ਼ਾ ਦਾ ਬੋਧ ਹੋਣਾ ਚਾਹੀਦਾ ਕਿ ਸ਼ਹੀਦ ਦੀ ਪਰਿਭਾਸ਼ਾ ਕੀ ਹੈ। ਜਿੱਥੇ ਸ਼ਹੀਦ ਦੀ ਪਰਿਭਾਸ਼ਾ ਜਾਣਨ ਦੀ ਲੋੜ ਹੈ, ਦੂਸਰਾ ਪੱਖ ਹੈ ਸ਼ਹੀਦ ਦੇ ਵਿੱਚ ਗੁਣ ਕਿਹੜੇ ਕਿਹੜੇ ਗੁਣ ਹਨ। ਜੇ ਉਹ ਗੁਣ ਨਾ ਹੋਣ ਤਾਂ ਸ਼ਹੀਦੀ ਦੀ ਪਦਵੀ ਪ੍ਰਾਪਤ ਨਹੀਂ ਹੋ ਸਕੀ। ਇਹ ਦੋ ਗੱਲਾਂ ਵਿਚਾਰਨ ਯੋਗ ਹਨ। ਸਤਿਗੁਰਾਂ ਦੇ ਪਾਵਨ ਅੰਮ੍ਰਿਤ ਸਰੂਪ ਵਿੱਚ ਪਾਠ ਕਰਨ ਵਾਲਿਆਂ ਨੇ ਜਾਂ ਗੁਰਬਾਣੀ ਦਾ ਪਾਠ ਸੁਣਨ ਵਾਲਿਆਂ ਨੇ ਕਈ ਵਾਰ ਇਹ ਪੰਕਤੀਆਂ ਸੁਣੀਆਂ ਹੋਣਗੀਆਂ, ਪੀਰ ਪੈਗੰਬਰ ਸਾਧਕ ਸਾਧਕ ਸੁਖ ਦੇ ਔਰ ਸ਼ਹੀਦ। ਇਸ ਪੰਕਤੀ ਦੇ ਵਿੱਚ ਇੱਥੇ ਸ਼ਹੀਦ ਸ਼ਬਦ ਬਾਅਦ ਵਿੱਚ ਆਇਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਪਹਿਲਾ ਪਾਵਨ ਸ਼ਬਦ ਜਿਹਦੇ ਤਿੰਨ ਚਾਰ ਚੀਜ਼ਾਂ ਗਿਣੀਆਂ, ਇਸੇ ਤਰ੍ਹਾਂ ਰਵਿਦਾਸ ਜੀ ਨੇ ਪ੍ਰਮਾਣ ਦੇ ਕੇ ਕਬੀਰ ਸਾਹਿਬ ਦਾ ਪ੍ਰਮਾਣ ਦੇ ਕੇ ਕਿਹਾ, ਜਾ ਕੇ ਈਦ ਬਕਰੀਦ ਕੁਲ ਗਊ ਕੇ ਬਦ ਕਰੈ ਮਾਨੀਆ ਸੇਖ ਸ਼ਹੀਦ ਪੀਰਾ। ਇਹਦੇ ਵਿੱਚ ਵੀ ਸ਼ਹੀਦ ਸ਼ਬਦ ਆਇਆ। ਸੋ ਗੁਰੂ ਗ੍ਰੰਥ ਸਾਹਿਬ ਦੇ ਸ਼ਹੀਦ ਪਦ ਤੋਂ ਆਪਾਂ ਵਿਚਾਰ ਲੈ ਕੇ ਰਵਿਦਾਸ ਜੀ ਤਾਂ ਕਬੀਰ ਸਾਹਿਬ ਦੀ ਗੱਲ ਕਰਦੇ ਨੇ, ਜਿਨ੍ਹਾਂ ਦੀ ਕੁੱਲ ਵਿੱਚ ਇਸਲਾਮ ਦੇ ਵਿੱਚ ਜਾ ਕੇ ਈਦ ਬਕਰੀਦ ਕੁੱਲ ਗੌਰੇ ਵੱਧ ਕਰ ਹੈ। ਕਬੀਰ ਸਾਹਿਬ ਜੀ ਦਾ ਉਸ ਕੁੱਲ ਵਿੱਚ ਜਨਮ ਹੋਇਆ ਜਿੱਥੇ ਈਦ ਬਕਰੀਦ ਨੂੰ ਗਊਆਂ ਆਦਿ ਦਾ ਕਤਲ ਕੀਤਾ ਜਾਂਦਾ, ਔਰ ਜਿਨ੍ਹਾਂ ਦੀ ਜ਼ਬਾਨੀ ਹੈ ਸੇਖ ਸ਼ਹੀਦ ਪੀਰਾ, ਜਿਵੇਂ ਚਾਰ ਵਰਨਾਂ ਚ ਬ੍ਰਾਹਮਣ ਨੂੰ ਕੁਝ ਗ੍ਰੰਥਾਂ ਵਾਲਿਆਂ ਨੇ, ਸਨਾਤਨ ਪਤ ਵਾਲਿਆਂ ਨੇ, ਜਾਤੀ ਵਿਤਕਰੀ ਵਾਲਿਆਂ ਨੇ ਬ੍ਰਾਹਮਣ ਨੂੰ ਸ੍ਰੇਸ਼ਟ ਮੰਨਿਆ, ਮੁਸਲਮਾਨਾਂ ਦੇ ਵਿੱਚ ਵੀ ਸ਼ੇਖ ਜਾਤੀ ਨੂੰ ਉਹਨਾਂ ਦੀਆਂ ਸਾਰੀਆਂ ਜਾਤੀਆਂ ਵਿੱਚੋਂ ਸ੍ਰੇਸ਼ਟ ਮੰਨਿਆ। ਪੀਰ ਨਾਮ ਗੁਰੂ ਦਾ ਹੈ, ਜਾ ਕੇ ਈਦ ਬਕਰੀਦ ਕੁਲ ਗਊ ਦੇ ਵੱਧ ਕਰੈ ਮਾਨੀਏ ਸੇਖ ਸ਼ਹੀਦ ਪੀਰਾ। ਤੇ ਉਹਨਾਂ ਵਿੱਚ ਵੀ ਸ਼ਹੀਦ ਨੂੰ ਮੰਨਿਆ ਜਾਂਦਾ ਹੈ, ਸ਼ਹੀਦਾਂ ਦੀ ਬਾਤ ਹੈ। ਕਰਬਲਾ ਦੇ ਅੰਦਰ ਮੁਹੰਮਦ ਸਾਹਿਬ ਦੇ ਦੋ ਤਰੇਜਿਆਂ ਨੇ ਕੁਰਬਾਨੀ ਦਿੱਤੀ, ਉਹਨਾਂ ਨੂੰ ਤਾਜ਼ੀ ਪਿੱਟ ਕੇ ਹਰ ਸਾਲ ਉਹਨਾਂ ਨੂੰ ਯਾਦ ਕਰਦੇ ਹੈ ਸ਼ਹੀਦਾਂ ਨੂੰ। ਇਹ ਕਿ ਉਹਦਾ ਪ੍ਰਮਾਣ ਜੋ ਪਹਿਲਾ ਪ੍ਰਮਾਣ ਸੀ ਕਿ ਜਿਹਦੇ ਵਿੱਚ ਪੀਰ ਪੈਗੰਬਰ ਸਾਧਕ ਸਾਧਕ ਸੋਧੇ ਔਰ ਸ਼ਹੀਦ, ਪੀਰ ਨਾਮ ਹੈ ਗੁਰੂ ਦਾ, ਇਸਲਾਮੀ ਭਾਸ਼ਾ ਚ ਪੀਰ ਕਹਿੰਦੇ ਆਪਾਂ ਗੁਰੂ ਕਹਿੰਦੇ ਹਾਂ, ਗੱਲ ਇੱਕੋ ਹੀ। ਪੈਗੰਬਰ ਜੋ ਸੰਪਰਦਾ ਚਲਾਉਣ ਵਾਲੇ ਹਨ, ਜੈਸੇ ਈਸਾ ਮੂਸਾ ਮੁਹੰਮਦ ਆਦਿ, ਜਿਨ੍ਹਾਂ ਤੋਂ ਸੰਪਰਦਾਵਾਂ ਚੱਲੀਆਂ। ਪੀਰ ਪੈਗੰਬਰ ਸਾਧਕ ਸਾਧਕ ਇਹਦੇ ਗਿਆਨਵਾਨ, ਸਾਧਕ ਸਿਰਕਵਾਨ ਜਗਿਆਸੂ ਦਾ ਨਾਮ ਹੈ, ਸੋਹਦੇ ਗਰੀਬੀ ਧਾਰਨ ਕਰਨ ਵਾਲਾ, ਫਕੀਰ ਰਿਹਾ ਸ਼ਹੀਦ। ਗੁਰੂ ਗ੍ਰੰਥ ਸਾਹਿਬ ਜੀ ਇਸ ਦੋ ਪਕਾਂ ਦੇ ਅੰਦਰ ਸ਼ਹੀਦ ਪਦ ਪਾਇਆ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਮੁਰਦਾ ਹੋਏ ਮਰੀਦ ਨਾ ਗਲੀ ਹੋਵਣਾ ਸਾਬਰ ਸਿਦਕ ਸ਼ਹੀਦ ਧਰਮ ਤੋਂ ਹੋ, ਭਾਈ ਗੁਰਦਾਸ ਸਾਹਿਬ ਨੇ ਸ਼ਹੀਦ ਪਦ ਇੱਥੇ ਵਰਤਿਆ। ਗੁਰਬਾਣੀ ਦੀ ਕੁੰਜੀ ਬਾਣੀ ਹੈ ਜੋ ਭਾਈ ਗੁਰਦਾਸ ਸਾਹਿਬ ਨੇ ਕਥਨ ਕੀਤੀ ਹੈ। ਇਸ ਕਰਕੇ ਪਹਿਲੀ ਬਾਤ ਵੀ ਇਹ ਸ਼ਹੀਦ ਸ਼ਬਦ ਕਿਸ ਭਾਸ਼ਾ ਦਾ, ਉਸ ਭਾਸ਼ਾ ਦੇ ਅਨੁਸਾਰ ਇਹ ਕੀ ਅਰਥ ਹੈ। ਸ਼ਹੀਦ ਸ਼ਬਦ ਅਰਬੀ ਭਾਸ਼ਾ ਦਾ ਹੈ ਔਰ ਅਰਬੀ ਭਾਸ਼ਾ ਦੇ ਅੰਦਰ ਸ਼ਹੀਦ ਸ਼ਬਦ ਜਿਹੜਾ ਵਰਤਿਆ ਗਿਆ ਹੈ ਇਹ ਉਸ ਦਾ ਭਾਵ ਹੈ ਸ਼ਹਾਦਤ ਦੇਣ ਵਾਲਾ, ਸ਼ਹਾਦਤ ਦੇਣ ਤੋਂ ਸ਼ਹੀਦ ਹੈ। ਤੇ ਸ਼ਹਾਦਤ ਕੀ ਹੈ ਤੇ ਹੁਣ ਵੀ ਖਾਸ ਕਰਕੇ ਆਪਣੇ ਭਾਰਤ ਵਿੱਚ ਜਾਂ ਪਾਕਿਸਤਾਨ ਵਿੱਚ ਪੁਰਾਤਨ ਸਮੇਂ ਤੋਂ ਇਹ ਸ਼ਬਦ ਅਦਾਲਤਾਂ ਦੇ ਵਿੱਚ ਵੀ ਵਰਤਿਆ ਜਾਵੇ। ਗਵਾਹੀ ਦੇਣ ਵਾਲੇ ਨੂੰ ਕਹਿੰਦੇ ਨੇ ਫਲਾਣੇ ਦੀ ਸ਼ਹਾਦਤ ਹੈ, ਗਵਾਹੀ ਹੈ। ਸ਼ਹੀਦ ਦਾ ਅਰਥ ਹੈ ਸ਼ਹਾਦਤ ਦੇਣ ਵਾਲਾ, ਸ਼ਹਾਦਤ ਦਾ ਅਰਥ ਹੈ ਗਵਾਹੀ ਦੇਣ ਵਾਲਾ, ਗਵਾਹ ਸਾਕਸ਼ੀ। ਤੇ ਕੁਰਾਨ ਦੇ ਵਿੱਚ ਵੀ ਇਸ ਗੱਲ ਨੂੰ ਹੋਰ ਸਪਸ਼ਟ ਕੀਤਾ ਹੈ ਕਿ ਇਸਲਾਮ ਦੇ ਅੰਦਰ ਇਹ ਬਾਤ ਪ੍ਰਪੱਕ ਹੈ। ਜਿਵੇਂ 108 ਵਾਲੀ ਮਾਲਾ ਸਨਾਤਨ ਮਤ ਵਿੱਚ ਮੰਨੀ ਹੈ, ਇਸਲਾਮ ਦੇ ਵਿੱਚ ਜਿਹੜੀ ਮਾਲਾ ਹੈ ਉਹ 101 ਮਣਕਿਆਂ ਵਾਲੀ ਜਾਂ 100 ਮਣਕਿਆਂ ਵਾਲੀ, ਦੋ ਤਰ੍ਹਾਂ ਦੀ ਹੁੰਦੀ ਹੈ। ਕੁਰਾਨ ਵਿੱਚ ਲਿਖਿਆ ਕਿ ਖੁਦਾ ਦਾ ਜਾਤੀ ਨਾਮ ਜਿਹੜਾ ਹੈ, ਸਮਝਣ ਵਾਲੀ ਬਾਤ ਹੈ ਥੋੜ੍ਹੀ ਜਿਹੀ, ਕਿ ਖੁਦਾ ਦਾ ਜਾਤੀ ਨਾਮ ਜਿਹੜਾ ਹੈ ਉਹ ਹੈ ਅੱਲਾਹ। ਤੇ ਇਹਨੂੰ ਜਾਤੀ ਨਾਮ ਮੰਨ ਕੇ ਇਹ 100 ਨਾਮ ਉਹਨਾਂ ਨੇ ਸਿਫਤੀ ਨਾਮ ਕਰਦੇ ਹੋਏ ਜਿਹਦੇ ਖੁਦਾ ਦੀਆਂ ਸਿਫਤਾਂ, ਤੇ ਉਸ ਲੜੀ ਦੇ ਵਿੱਚ 9ਵੇਂ ਨੰਬਰ ਤੇ ਸ਼ਹੀਦ ਸ਼ਬਦ ਲਿਖਿਆ ਪਰਮਾਤਮਾ। ਉੱਥੋਂ ਵੀ ਬਾਤ ਸਪਸ਼ਟ ਹੈ ਕਿ ਗਵਾਹ ਜਾਮਨ ਜਿਹਨੇ ਬੰਦਗੀ ਕੀਤੀ ਉਹਦੀ ਬੰਦਗੀ ਦਾ ਜਾਮਨ ਬਣ ਜਾਂਦਾ ਕਿ ਇਹਦਾ ਨਾਮ ਦਿੱਤਿਆ। ਇਸ ਕਰਕੇ ਪਰਮਾਤਮਾ ਤੇ ਵੀ ਇਹ ਸ਼ਬਦ ਵਰਤਿਆ ਹੋਇਆ। ਹੁਣ ਇਹ ਦੋ ਅਰਥ ਹੀ ਸਪਸ਼ਟ ਹੋਏ ਤੇ ਤੀਸਰਾ ਕਹਿੰਦੇ ਨੇ ਕਿ ਜਿਸਨੇ ਆਪਣਾ ਜੀਵਨ ਧਰਮ ਯੁੱਧ ਵਿੱਚ ਅਰਪਣ ਕਰ ਦਿੱਤਾ, ਆਪਣਾ ਜੀਵਨ ਧਰਮ ਯੁੱਧ ਵਿੱਚ ਅਰਪਣ ਕਰ ਦਿੱਤਾ ਉਹਦਾ ਨਾਮ ਹੀ ਸ਼ਹੀਦ। ਧਰਮ ਦਾ ਅਜਿਹਾ ਕਾਰਿਆ ਕਰਨ ਵਾਲਾ ਜਿਹਦੀ ਲੋਕ ਗਵਾਹੀ ਦੇਣ, ਚੌਥਾ ਅਰਥ ਹੈ ਲੋਕ ਗਵਾਹੀ ਦੇਣ, ਇਹ ਠੀਕ ਹੀ ਹੈ ਧਰਮ ਨਿਭਾਇਆ। ਤੇ ਪੰਜਵਾਂ ਅਰਥ ਜਿਸਨੇ ਸਰੀਰ ਤਿਆਗਣ ਦੀ ਜਿਹੜੀ ਕਿਰਿਆ ਹੈ ਉਹ ਧਰਮ ਦੇ ਵਾਸਤੇ ਸਰੀਰ ਤਿਆਗਣ ਦੀ ਜਿਹੜੀ ਕਿਰਿਆ ਹੈ ਉਹ ਕਿਸੇ ਪ੍ਰਕਾਰ ਵੀ ਹੋਵੇ ਉਹ ਸ਼ਹੀਦ ਦੀ ਪਰਿਭਾਸ਼ਾ ਹੋ ਜਾਵੇ। ਸੋ ਇਸ ਕਰਕੇ ਇਹ ਕੋਈ ਸ਼ਰੀਰ ਦੇ ਅਰਥ ਹਨ, ਬਾਕੀ ਸ਼ਰੀਰ ਦੇ ਕੁਝ ਗੁਣ ਹੁੰਦੇ ਹੈ ਤੇ ਜੋ ਭਾਈ ਗੁਰਦਾਸ ਸਾਹਿਬ ਨੇ ਪੰਜ ਗੁਣ ਲਿਖੇ ਨੇ ਸ਼ਹੀਦ ਦੇ, ਜਿਹਦੇ ਚੋਂ ਗੁਣ ਹੋਣ ਉਹ ਸ਼ਹੀਦੀ ਦੇ ਸਕਦਾ ਵਰਨਾ ਸ਼ਹੀਦੀ ਨਹੀਂ ਦੇ। ਗੁਰੂ ਸਾਹਿਬਾਨਾਂ ਵਿੱਚ ਉਹ ਗੁਣ ਪੂਰੇ ਨੇ, ਸਾਹਿਬ ਜਦਿਆਂ ਵਿੱਚ ਪੂਰੇ ਨੇ, ਭਾਈ ਤਾਰੂ ਸਿੰਘ ਵਰਗੇ, ਮਤੀਦਾਸ ਵਰਗੇ, ਸਤੀਦਾਸ ਵਰਗੇ, ਬੰਦਾ ਸਿੰਘ ਬਹਾਦਰ ਵਰਗੇ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਸਾਹਿਬ ਵਰਗੇ, ਭਾਈ ਤਾਰੂ ਸਿੰਘ ਵਰਗੇ, ਇਹ ਸਾਰਿਆਂ ਦੇ ਵਿੱਚ ਗੁਣ ਇਹ ਮੌਜੂਦ ਹਨ। ਸੁਦੇਵ ਸਿੰਘ, ਸ਼ਾਹਬਾਜ ਸਿੰਘ ਦੋਨੇ ਪਿਓ ਪੁੱਤਰ ਇਹਨਾਂ ਸਾਰਿਆਂ ਵਿੱਚ ਇੱਕ ਗੁਣ ਮੌਜੂਦ। ਪਹਿਲਾ ਗੁਣ ਹੈ ਸ਼ਹੀਦ ਦਾ ਜੋ ਭਾਈ ਗੁਰਦਾਸ ਸਾਹਿਬ ਲਿਖਦੇ ਹਨ ਕਿ ਮੁਰਦਾ ਹੋਏ ਮੁਰੀਦ ਸ਼ਹੀਦ ਉਹਨੂੰ ਆਪਣੇ ਜੀਵਨ ਨਾਲ ਮੋਹ ਨਹੀਂ ਦੇਣਾ, ਦੇਹ ਅਧਿਆਸ ਖਤਮ ਹੋ ਜਾਂਦਾ। ਗੁਰੂ ਸਾਹਿਬ ਦੀ ਪਹਿਲੀ ਆਵਾਜ਼ ਇਹ ਹੈ, ਪਹਿਲਾ ਮਰਨ ਕਬੂਲ ਜੀਵਨ ਦੀ ਸਰਪਾ। ਜੀਣ ਦੀ ਆਸ ਜਿਸ ਨੂੰ ਹੈ ਉਹ ਸ਼ਹੀਦੀ ਕਦਰ ਚਿੱਤ ਨਹੀਂ ਮਿਲ ਸਕਦੀ। ਜਿਉਂਦਾ ਰਹਿਣਾ ਚਾਹੁੰਦਾ, ਜਿਹੜਾ ਜਿਉਂਦਾ ਰਹਿਣਾ ਚਾਹੁੰਦਾ ਉਹ ਕਿਸੇ ਵੀ ਲਾਲਚ ਤੇ ਜਾਂ ਡਰ ਤੇ ਕਿਸੇ ਪਰਮ ਚੋਂ ਕੁਰਬਾਨੀ ਨਹੀਂ ਕਰ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਨੰਦਪੁਰ ਸਾਹਿਬ ਦੇ ਕਿਲੇ ਬਣਾਏ, ਉਹਨਾਂ ਪੰਜਾਂ ਕਿਲਿਆਂ ਵਿੱਚ ਇੱਕ ਕਿਲੇ ਦਾ ਨਾਮ ਨਿਰਮੋਹਗੜ੍ਹ। ਉਹਦਾ ਭਾਵ ਹੀ ਇਹ ਹੈ ਕਿ ਜਿੱਥੇ ਗੁਰੂ ਸਾਹਿਬ ਨੇ ਖਾਲਸੇ ਨੂੰ ਦੇਹ ਅਧਿਆਸ ਛਡਾ ਕੇ ਮੋਹ ਤੋਂ ਰਹਿਤ ਕਰ ਦਿੱਤਾ, ਨਿਰਮੋਹ ਕਰ ਦਿੱਤਾ। ਇਹੀ ਕਾਰਨ ਸੀ ਵੀ ਪਹਾੜੀ ਰਾਜੇ ਸੀ ਭਾਵੇਂ ਔਰੰਗਜ਼ੇਬ ਦੀਆਂ ਫੌਜਾਂ ਸੀ, ਉਹ ਆਪਣੀ ਜਾਨ ਬਚਾ ਕੇ ਲੜਦੇ ਸੀ। ਸਿੱਖ ਆਪਣੀ ਜਾਨ ਦੀ ਪਰਵਾਹ ਤੋਂ ਬੇਪਰਵਾਹ ਹੋ ਕੇ ਲੜਦੇ, ਪਰਵਾਹ ਨਹੀਂ ਕਰਦੇ। ਇਸ ਕਰਕੇ ਨਿਰਮੋਹਗੜ੍ਹ ਦਾ ਭਾਵ ਹੀ ਇਹ ਹੈ ਵੀ ਉੱਥੇ ਮੋਹ ਤੋਂ ਰਹਿਤ ਕਰਦਾ। ਦੇਹ ਦਾ ਇਤਿਹਾਸ ਜਿਹੜਾ ਸਭ ਤੋਂ ਜ਼ਿਆਦਾ ਮੋਹ ਸਾਨੂੰ ਸਾਡੀ ਦੇਹ ਦਾ, ਦੇਹ ਕਰਕੇ ਦੇਹ ਦੇ ਸਬੰਧੀਆਂ ਦੇ, ਤੇ ਜਦੋਂ ਅੰਦਰ ਤੋਂ ਮੋਹ ਟੁੱਟ ਜਾਏ ਬਾਹਰ ਤੋਂ ਸੰਬੰਧ ਉਸੇ ਤਰ੍ਹਾਂ ਜੁੜਿਆ ਗਿਆ, ਪਰ ਅੰਦਰੋਂ ਜਿਨ ਕਾ ਮੋਹ ਟੁੱਟਾ ਤਿੰਨ ਕਾਲ ਸ਼ਬਦ ਸੱਚੇ ਸੁਣ। ਇਸ ਕਰਕੇ ਪਹਿਲਾ ਮਰਨ ਕਬੂਲ ਦੀ ਬਾਤ ਇਹੀ ਹੈ ਕਿ ਜੀਵਨ ਦੀ ਆਸ ਛੱਡਦੇ, ਜੀਵਨ ਤੂੰ ਛੱਡ। ਸ਼ਹੀਦ ਨੇ ਜੀਵਨ ਦੀ ਆਸ ਛੱਡ ਦਿੱਤੀ ਹੈ, ਇਸ ਲਈ ਉਹ ਕੁਰਬਾਨੀ ਦੇਣ ਵਾਸਤੇ ਆ। ਪਹਿਲਾ ਗੁਣ ਇਹ ਹੈ, ਪਹਿਲਾ ਮਰਨ ਕਬੂਲ, ਮੁਰਦਾ ਹੋਏ ਮਰੀਦ। ਪਰ ਨਾ ਭਾਈ ਸਾਹਿਬ ਕਹਿੰਦੇ ਨਾ ਗੱਲੀ ਹੋਣਾ ਪਹਿਲਾਂ ਨਾਲ ਕੋਈ ਮੁਰੀਦ ਮੁਰਦਾ ਨਹੀਂ ਹੋ ਸਕਦਾ, ਮਰਨੇ ਨੂੰ ਸਵੀਕਾਰ ਕਰਨਾ ਸੌਖੀ ਦੀ ਬਾਤ ਨਹੀਂ। ਪੰਜਾਂ ਪਿਆਰਿਆਂ ਨੇ ਕਿਵੇਂ ਕੀਤਾ, ਬੜੇ ਲੰਮੇ ਇਤਿਹਾਸ। ਤੇ ਦੂਸਰਾ ਗੁਣ ਹੈ ਸਾਵਰ, ਰੀਦਾ ਸਾਵਰ ਕੰਦਰ ਸਾਵਰੀ ਕਨ ਇਹ ਜਾਣੇ ਹੋ ਨਜੀਬ ਖੁਦਾਏ ਦੇ ਭੇਜਣ ਤੁਸੀਂ। ਉਹਨਾਂ ਦੇ ਅੰਦਰ ਸਬਰ ਹੈ, ਜਿਹਦੇ ਅੰਦਰ ਸਬਰ ਹੈ ਉਹਨੂੰ ਕੋਈ ਡਲਾਉਣ ਵਾਲਾ ਜੰਮਿਆ ਨਹੀਂ ਸੰਸਾਰ ਦੇ। ਸਾਨੂੰ ਸੰਤੋਖ ਨਾ ਔਰ ਸੁਖ ਧਰਮ ਸ਼ਾਸਤਰ ਕਹਿੰਦੇ ਕਿ ਸੰਤੋਖ ਵਰਗਾ ਕੋਈ ਵੀ ਸੁਖ ਸੰਸਾਰ ਦੇ ਅੰਦਰ ਨਹੀਂ ਹੈ। ਇਸ ਕਰਕੇ ਸਭ ਸੰਤੋਖ ਨਾ ਔਰ ਸੁਖ ਤਪ ਨਾ ਖਿਮਾ ਸੰਗ ਜਾਨ, ਜਿਹੜਾ ਖਿਮਾ ਕਰ ਦੇਣਾ ਹੈ ਇਹਦੀ ਵਰਗੀ ਤਪੱਸਿਆ ਕੋਈ ਨਹੀਂ ਸੰਸਾਰ ਵਿੱਚ। ਜਿਹਦੇ ਚ ਖਿਮਾ ਦਾ ਗੁਣ ਹੈ ਉਹਨੂੰ ਧੂਣੀਆਂ ਤਾਪਣ ਦੀ, ਉਹਨੂੰ ਜਲ ਧਾਰੇ ਕਰਨ ਦੀ, ਉਹਨੂੰ ਪੁੱਠਾ ਲੜਨ ਦੀ ਕੋਈ ਕਸ਼ਟ ਕਰਨ ਦੀ ਲੋੜ ਨਹੀਂ। ਲੇਕਿਨ ਖਿਮਾ ਦਾ ਗੁਣ ਬਹੁਤ ਵੱਡਾ ਗੁਣ ਹੈ, ਕਿਸੇ ਨੂੰ ਖਿਮਾ ਕਰ ਦੇਣੀ ਕਿ ਜਾਂ ਤੂੰ ਜੋ ਕਰ ਲਿਆ ਮੈਂ ਤੈਨੂੰ ਮਾਫ਼ ਕਰਦਾ, ਬਹੁਤ ਵੱਡਾ ਗੁਣ ਹੈ। ਸੰਸਾਰ ਦੇ ਵਿੱਚ ਬੁਰਾਈ ਉਦੋਂ ਦੋ ਗੁਣ ਵੱਧ ਜਾਂਦੀ ਹੈ ਜਦੋਂ ਇੱਕ ਦੇ ਮੁਕਾਬਲੇ ਚ ਦੂਜਾ ਖੜਾ ਹੋ ਜਾਏ, ਤੇ ਜਦੋਂ ਇੱਕ ਗਾਲ ਕੱਢਦਾ ਤੇ ਦੂਸਰਾ ਉਹਦੇ ਮੁਕਾਬਲੇ ਚ ਗਾਲ ਕੱਢਦਾ, ਬੁਰਾਈ ਦੁੱਗਣੀ ਹੋ ਗਈ। ਇੱਕ ਨੇ ਬੁਰਾਈ ਕੀਤੀ, ਦੂਜੇ ਨੇ ਖਿਮਾ ਕਰ ਦਿੱਤਾ, ਤਾਂ ਫਿਰ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਇਹ ਗੱਲ ਹੋ ਗਈ ਕਿ ਫਰੀਦਾ ਬੁਰੇ ਦਾ برے نال سب کرن برائی، دنیا کا کرتب ہے جہاں برائی کرتا کہ میں تو کسر نہیں چڑی، میں کسر نہیں چڑا، جدن میڑے اڑی کے آ گیا میں نہیں چڑا، برے نال سب کرن برائی، معاف کرن کئی سیانے، جہے معاف کرتے ہیں انہوں سیانے کہتے ہیں. پر اس تو بھی اگلی بات، برے نال پھر نیکی کرنی یہ گرو نانک کے جانے، یہ گرو نانک کے سکھا کے کبھی برے نال نیکی فری دا برے دا پلا کر گسا من نہ ہنڈائے، دینی روگ نہ لگے پلے سب. اس کر کے سنتوک سم سنتوک نہ اور سو، سنتوک بہت بڑا گن ہے، سم سنتوک نہ اور سو تاپنا کھما سمجھان برہم گیان سم دان ہے، برہم گیان ورگا کوئی دان نہیں سنسار میں، برہم گیان سم دان ہے، دھرم نہ دیا سمان، دیا کرن ورگا کوئی بھی دنیا چ دھرم نہیں، کیونکہ تلسی جی بھی کہتے ہیں دیا دھرم کا مول ہے، پاپ مول ابھیمان تلسی دیا نہ چھوڑیے جب لا گھٹ میں پران. گرو گرنتھ صاحب جی کی کہتے ہیں تول دھرم دیا کا. جدو خالصے کی سرجن آئی سارے دھرم کے گرو 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 گوبند سنگھ صاحب کی آواز ماری تو پہلا دیا ہی حاضر ہو گئی ہے. مہاراج صاحب نے پوچھا سی نا تیرا نام کی، کہتے جتایا مارے کہتے شکر ہے کل ہو جڑے دھرم کی نیح رکھ لگا جو خالصا کی سرجنا کر لگا اکال پرت وارے گرو کے حکم چ پہلا خون دیا ہی ہوئے. دیا مڈ ہے، دیا ماں ہے، دھرم کل پتر ہے. اس کر کے سم سنتوک نہ اور سو دھرم تب نہ کیوا سمجھان، برہم گیان سمدان ہے دھرم نہ دیا سمان. شہید دے وچ ایک گن ہے تے او دے وچ مردہ ہوئے مریض نہ گلی ہونا ساور صبر ہے، سنتوک بن سنتوک نہیں کوئی راجا ہے، سگن منوٹ دیتے سب ہے، بنا سنتوک تو اج تک کوئی رجیا نہیں، رجے گا ادو جب سنتوک آ پھر روکی روٹی دے بھی راجا ہے، پھر جو کچھ پہلے ہی ہے پرماتما کہے گا یہ بھی میرے کو بات ہوئے مارا تو میری لوٹ تو بات ہی کرتا نہیں تھا جے جگ چارے آرجا ہور دشمنی ہوئے نوا کنڈا وچ جانی ہے نال چلے سب ہوئے چنگا ناؤ رکھائے کہ چس کی رکھ جاتے. اینا کچھ پراپت کر کے بھی بھوکیا بھوکنا اتری جی بندہ پوریا باہر کرشنا مشکل. شہید دے وچ بہت بڑا گن ہے جتھے انہیں اپنے جیون کا موہ دیا گیا اتنے سبق بھی روڑ جاتا ہے. مردہ ہوئے مریض نہ گلی کون صابر صدق شہید، یہ شہید کا اپنا چل بعد لگے اگے پھر جتھے وہ صابر جیون کا موہ تیاگ دیتا، جیون کا موہ کوئی نہیں ہے یہ پہلا گن سی، صبر دوسرا گن ہے، صدق بھروسہ وشواس. اس کر کے جہاں صدق ثابت ہے دنیا دیا بڑیائیاں دنیا دے لالچ دنیا دے پداس کی کرن گے، صدق وان ہے صدق وان. دو گن ہو رہے پانچ گن ہوں پانچ شہیدی دے ہوں. چوتھا گن ہے کہ شہید دے اندر بھرم نہیں ہوں، ہوئے یہ بھرم نہیں ہوں بھی جو میں کر رہے ہیں ٹھیک ہے جگہ اینا بھی بھرم نہیں ہے نسچا بھی جو میں کر رہے ہیں ٹھیک ہے. پانچواں گن ہے کہ اس جالم تو رائی جنہ بھی پی نہیں ہوں ڈر نہیں ہوں تا قربانی دے ہوتی ہے. سا ਸਾਬਰ ਸਿਰ ਸ਼ਹੀਦ ਪਰਮ ਪੌਖੋ। ਵਰਤਮਾਨ ਸਮੇਂ ਦੇ ਅੰਦਰ ਜਿਉਂਦਾ ਸ਼ਹੀਦ ਦੇਖਣਾ ਤਾਂ ਭਾਈ ਰਾਜਵਾਣਾ ਦੇਖੋ, ਤੁਹਾਡੇ ਸਾਹਮਣੇ ਅਮਰਵਾਲ ਸਿੰਘ ਸਾਹਿਬ। ਹੁਣ ਵੀ ਮੌਜੂਦ ਹੈ ਗੁਰੂ ਕੇ ਪਿਆਰੇ, ਐਸੀ ਬਾਤ। ਇਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿੱਥੇ ਸ਼ਹੀਦੀ ਦੀ ਨੀਂਹ ਰੱਖੀ ਹੈ, ਸ਼ਹੀਦਾਂ ਦੇ ਸਰਤਾਜ ਗੁਰੂ ਸਾਹਿਬ ਨੇ ਨਾ ਤੇਰੇ ਗੁਣ ਵੀ ਦੱਸਿਆ, ਹੰਢਾ ਕੇ ਦੱਸੇ। ਫਿਰ ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਪੋਤਰੇ ਸ੍ਰੀ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਤਿਕਾਰਯੋਗ ਪਿਤਾ ਸਾਡੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਇਹ ਸਾਰੇ ਗੁਣ ਉਹਨਾਂ ਦੇ ਵਿੱਚ ਮੌਜੂਦ ਸਨ। ਸ਼ਹੀਦ ਦੀ ਸਾਰੀ ਪਰਿਭਾਸ਼ਾ ਉਹਨਾਂ ਤੇ ਢੁੱਕਦੀ ਹੈ, ਇਹ ਸਾਰੇ ਗੁਣ ਉਹਨਾਂ ਦੇ ਵਿੱਚ ਮੌਜੂਦ ਕਿ ਗੁਰੂ ਕੇ ਪਿਆਰੇ ਮਤੀਦਾਸ ਸਤੀਦਾਸ ਕਿੰਨੇ ਸ਼ਹੀਦਾਂ ਦਾ ਨਾਂ ਲਿਆ ਜਾਏ। ਮੀਰ ਮਨੂ ਦੇ ਸਮੇਂ ਸਿੱਖ ਕੌਮ ਦੀ ਨਸਲ ਨੂੰ ਖਤਮ ਕਰਨ ਵਾਸਤੇ ਇੱਕ ਬੀੜਾ ਚੁੱਕਿਆ ਸੀ ਮੀਰ ਮਨੂ ਨੇ। ਇਹ ਤੂਫਾਨੀ ਦੌਰ ਤੇ ਚੱਲਦਿਆਂ ਚੱਲਦਿਆਂ ਲੁਧਿਆਣੇ ਦੇ ਕੋਲ ਮੁੱਲਾਂ ਪ੍ਰਦਾਖੀ ਪਿੰਡ ਹੈ, ਉਸ ਥਾਂ ਦੀ ਘਟਨਾ ਜੇ ਕਰਮ ਹੁਣ ਬੜੇ ਦੇਰ ਬਾਅਦ ਹੁਣ ਨਿਕਲੇ ਨੇ, ਉੱਥੇ ਜ਼ਮੀਨ ਦੇ ਵਿੱਚੋਂ ਕਰਮ ਨਿਕਲੇ। ਸਿੰਘ ਤਾਂ ਹੱਥ ਨਹੀਂ ਆਏ, ਸਿੰਘੜੀਆਂ ਨੂੰ ਫੜ ਲਿਆ, ਉਹਦੇ ਵਿੱਚ ਬੀਬੀਆਂ। ਪਰ ਇਤਿਹਾਸ ਇਹ ਕਹਿੰਦੇ ਵੀ ਭਾਈ ਮਨੀ ਸਿੰਘ ਦੇ ਘਰ ਵਾਲੇ ਬੀਬੀ ਸੰਤ ਕੌਰ ਵੀ ਗ੍ਰਿਫਤਾਰ ਕੀਤੀ ਗਈ। ਜ਼ੁਲਮ ਦੀ ਹੱਦ ਹੋ ਗਈ। ਜਿਨ੍ਹਾਂ ਸਿੱਖ ਕੌਮ ਦੀਆਂ ਬੱਚੀਆਂ ਦੇ ਪੇਟ ਦੇ ਵਿੱਚ ਬੱਚੇ ਸਨ ਨਾ, ਗੁਰਸਿੱਖਾਂ ਦੀ ਅੰਸ ਵੰਸ਼, ਕਹਿੰਦਿਆਂ ਵੀ ਬਹੁਤ ਔਖਾ ਲੱਗ ਰਿਹਾ ਗੁਰੂ ਪਿਆਰੇ, ਉਹਨਾਂ ਨੇ ਦੁੱਖ ਹੰਢਾਇਆ, ਜ਼ਮੀਨ ਤੇ ਲੇਟ ਕੇ ਉਹਨਾਂ ਦੇ ਪੇਟ ਤੇ ਪੱਥਰ ਮਾਰ ਮਾਰ ਕੇ ਉਹਨਾਂ ਬੱਚਿਆਂ ਨੂੰ ਮਾਰ ਦਿੱਤਾ। ਤੇ ਐਡਾ ਵੱਡਾ ਜ਼ੁਲਮ ਸਿੱਖ ਬੱਚੀਆਂ ਨੇ ਸਹਾਰਿਆ, ਔਰ ਉਹਨਾਂ ਨੂੰ ਪਕੜ ਕੇ ਲਾਹੌਰ ਦੀ ਜੇਲ੍ਹ ਦੇ ਅੰਦਰ ਰੱਖ ਦਿੱਤਾ ਗਿਆ ਇਸਲਾਮ ਵਿੱਚ ਲਿਆਉਣ ਵਾਸਤੇ। ਬਹੁਤ ਕੁਛ ਕਿਹਾ, ਔਰ ਕਈ ਬੀਬੀਆਂ ਦਾ ਇਤਿਹਾਸ ਵਿੱਚ ਐਸਾ ਵੀ ਜ਼ਿਕਰ ਆਉਂਦਾ ਹੈ ਕਿ ਜਦੋਂ ਜ਼ਾਲਮ ਗੋਦ ਦੇ ਵਿੱਚ ਬੱਚਾ ਖੋਣ ਲੱਗਾ, ਤਰਸਾ ਤਰਸਾ ਕੇ ਮਾਰਨ ਦੀ ਬਾਤ ਸੀ ਵੀ ਸਿੰਘੜੀਆਂ ਦਾ ਦੀਨ ਇਮਾਨ ਭੁੱਲ ਜਾਏ। ਇਹ ਪੁੱਤਰ ਦੇ ਮੂੰਹ ਵਿੱਚ ਆ ਕੇ ਕਹਿਣਗੇ ਸਾਨੂੰ ਇਸਲਾਮ ਕਬੂਲ ਹੈ, ਪਰ ਗੱਲ ਇਦੋਂ ਬਿਲਕੁਲ ਉਲਟ ਹੋਈ। ਕੁਰਬਾਨੀਆਂ ਬਹੁਤ ਹੋਈਆਂ। ਇੱਕ ਬੱਚੇ ਦੀ ਮਾਂ ਦਾ ਇਤਿਹਾਸ ਵਿੱਚ ਜ਼ਿਕਰ ਹੈ ਮਾਂ ਦਾ ਇਤਿਹਾਸ। ਜਦੋਂ ਜ਼ਾਲਮ ਪਕੜ ਕੇ ਉਸ ਬੱਚੇ ਨੂੰ ਕਤਲਗਾਹ ਦੇ ਵਿੱਚ ਸਾਹਮਣੇ ਉੱਥੇ ਅੱਡਾ ਸੀ ਬਣਾਇਆ, ਬਹੁਤ ਠਰਨੇ ਨਾਲ ਸਿੰਘਣੀ ਬੋਲੀ, ਕਹਿਣ ਲੱਗੇ ਦਲਵੀਰ ਕਤਲ ਕਰਨ ਵਾਲੇ ਹੁੰਦੇ ਬੇ ਵੀਰ ਜਲਾਦਾ। ਜਲਾਦ ਨੂੰ ਵੀ ਵੀਰ ਕਹਿ ਕੇ ਬੋਲਿਆ, ਆਵਾਜ਼ ਦੇ ਵਿੱਚ ਖਰਬਾਪਣ ਨਹੀਂ ਹੈ, ਗੁਰਮੁਖ ਬੋਲ ਬੋਲ। ਪਤਾ ਨਹੀਂ ਮੇਰੇ ਪੁੱਤਰ ਨੂੰ ਸ਼ਹੀਦ ਕਰਨ ਲੱਗਾ ਹੈ। ਬੇ ਜਲਾਦ ਵੀਰਾ ਇੱਕ ਗੱਲ ਸੁਣਦਾ ਹੈ, ਮੇਰੇ ਪੁੱਤਰ ਨੂੰ ਕੱਢਣ ਲੱਗਿਆ। ਕਹਿੰਦਾ ਹਾਂ ਤੇਰੇ ਪੁੱਤਰ ਨੂੰ ਕੱਢਣ ਲੱਗਿਆ। ਕਹਿੰਦੇ ਕਿ ਥੋੜਾ ਜਿਹਾ ਬਰੀਕ ਬਰੀਕ ਕਰਕੇ ਕੱਢੀ ਗੱਲ ਕੀ ਆਖੋ ਸਭ। ਜਲਾਦ ਦਾ ਦਿਲ ਕਰ ਗਿਆ, ਕਹਿੰਦਾ ਹੈ ਇੱਕ ਮਾਂ ਇਹ ਗੱਲ ਕਹਿੰਦੀ ਹੈ। ਕਹਿੰਦੀ ਹਾਂ ਮਾਂ ਦੇ ਨਾਲ ਕਲਗੀਧਰ ਪਾਤਸ਼ਾਹ ਦੀ ਪੁੱਤਰੀ ਕਹਿੰਦੀ ਹੈ, ਇਹ ਵੀ ਕਦੇ ਭੁੱਲਣਾ। ਜਿੱਥੇ ਮੈਂ ਇੱਕ ਬੱਚੇ ਦੀ ਮਾਂ, ਉੱਥੇ ਮੈਂ ਇੱਕ ਸਿੰਘ ਦੇ ਘਰ ਵਾਲੀ ਸਿੰਘਣੀ ਹਾਂ। ਸ਼ੇਰ ਵਿੱਚ ਤਾਂ ਜ਼ਿਕਰ ਆਇਆ, ਸ਼ੇਰ ਪਿੰਜਰੇ ਵਿੱਚ ਪਾਉਣ ਤੋਂ ਬਾਅਦ ਕਿਤੇ ਗਿੱਦੜ ਥੋੜੀ ਬਣ ਜਾਂਦਾ ਉਸਦਾ।
ਉਹਦੀਆਂ ਆਦਤਾਂ ਉਹਦਾ ਸੁਭਾਅ ਉਹੀ ਰਹਿੰਦਾ ਜਿਹੜਾ ਸ਼ੁਰੂ ਹੈ। ਜਲਾਦ ਰੋ ਕੇ ਪੁੱਛਦਾ ਹੈ ਬੀਬੀ ਤੇਰੀ ਇਸ ਗੱਲ ਨੇ ਮੈਨੂੰ ਚਿੰਤਾ ਵਿੱਚ ਪਾ ਦਿੱਤਾ, ਇਹਨੂੰ ਨਿਕਲ ਨਿਕਲ ਕੱਢਣ ਦਾ ਸ਼ਬਦ ਤੇਰੀ ਰਚਨਾ ਤੋਂ ਨਿਕਲਿਆ ਕਿਉਂ? ਸਿੰਘ ਨੇ ਹੱਸ ਕੇ ਕਹਿਣ ਲੱਗੇ ਆਉਣ ਵਾਲਾ ਇਤਿਹਾਸ ਕਹੇਗਾ ਇੱਕ ਨਿੱਕਾ ਮਨੀ ਸਿੰਘ ਵੀ ਹੈ ਸੀ, ਇੱਕ ਨਿੱਕਾ ਜਿਹਾ ਮਨੀ ਸਿੰਘ ਵੀ ਹੋਇਆ, ਪਰ ਉਹ ਮੇਰੀ ਭੁੱਖ ਦਾ ਜਾਇਆ ਹੋਏਗਾ, ਮੈਨੂੰ ਮਾਣ ਹੋਏਗਾ ਕਿ ਉਹਨਾਂ ਬੱਚਿਆਂ ਨੂੰ ਰੋਂਦਿਆਂ ਕਰਲਾਉਂਦਿਆਂ ਨੂੰ ਕਈਆਂ ਨੂੰ ਉੱਪਰ ਨੂੰ ਉਗਾ ਕੇ ਮਾਰਨਾ, ਨੇਜਾ ਹੇਠ ਕਰ ਦੇਣਾ ਤੇ ਬੱਚਿਆਂ ਨੂੰ ਉਹਨਾਂ ਦੇ ਵਿੱਚ ਪਰੋ ਪਰੋ ਕੇ ਫਿਰ ਟੁੱਕ ਟੋ ਕੇ, ਜਦੋਂ ਫਿਰ ਵੀ ਸਿੰਘਣੀਆਂ ਨੇ ਸਿਰਕ ਨਾ ਹਾਰਿਆ, ਜ਼ਾਲਮ ਨੇ ਉਹਨਾਂ ਦੇ ਟੁਕੜੇ ਕਰ ਕਰਕੇ ਬੋਟੀਆਂ ਕਰਕੇ ਉਹਨਾਂ ਦਾ ਹਾਰ ਪਰੋ ਕੇ ਉਹਨਾਂ ਬੱਚਿਆਂ ਦਾ ਉਹਨਾਂ ਬੀਬੀਆਂ ਦੇ ਗਲ ਵਿੱਚ ਪਾਤਾ, ਜਿਹਨਾਂ ਜਿਹਨਾਂ ਦੇ ਬੱਚੇ ਸੀ ਉਹਨਾਂ ਦੇ ਗਲ ਵਿੱਚ ਪਾ ਤੇ ਚੱਕੀਆਂ ਪੀਸਣ ਦਾ। ਜਦੋਂ ਬੱਚੇ ਸਾਰੇ ਫੀਲ ਹੋ ਗਏ, ਸ਼ਾਮ ਦਾ ਵਕਤ ਹੋਇਆ, ਸੋਦਰ ਦੀ ਬਾਣੀ ਦਾ ਪਾਠ ਕੀਤਾ ਗਿਆ, ਬੀਬੀ ਸੰਤ ਕੌਰ ਨੇ ਉੱਚੇ ਬੋਲ ਕੀਤਾ, ਦਿੱਤਾ ਜਥੇਦਾਰ ਨਹੀਂ ਸੀ ਨਾ, ਉਸ ਤੋਂ ਬਾਅਦ ਫਿਰ ਖੜ ਕੇ ਅਰਦਾਸ ਕੀਤੀ, ਜਿਸ ਅਰਦਾਸ ਤੇ ਜ਼ਾਲਮ ਸੋਚਣ ਦੇ ਲਈ ਮਜ਼ਬੂਰ ਹੋ ਗਿਆ ਸੀ, ਪਰ ਅਰਦਾਸ ਕੀਤੀ ਕਿ ਹੇ ਦਾਤਾ ਜੋ ਤੂੰ ਨਿਤਨੇਮ ਬਖਸ਼ਿਆ ਤੇ ਆਪ ਜੀ ਦੀ ਕਿਰਪਾ ਦੇ ਨਾਲ ਸੋਦਰ ਦੀ ਬਾਣੀ ਦਾ ਜਾਪ ਹੋਇਆ, ਰਲ ਮਿਲ ਕੇ ਤੇਰੀਆਂ ਬੱਚੀਆਂ ਨੇ ਕੀਤਾ, ਇਹਦੇ ਚ ਅੱਖਰ ਵਾਧ ਘਾਟ ਹੋ ਗਏ, ਉਹ ਖਿਮਾ ਕਰਨੀ ਤੇ ਅੱਗੇ ਤੋਂ ਨਿਤਨੇਮ ਦੀ ਦਾਤ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣੀ। ਔਰ ਨਾਲ ਜਦੋਂ ਇਹ ਸ਼ਬਦ ਕਿਹਾ ਕਿ ਦਾਤਾ ਤੇਰੇ ਭਾਣੇ ਵਿੱਚ ਚਾਰ ਪਹਿਰ ਸੁੱਖਾਂ ਦਾ ਬਤੀਤ ਹੋਇਆ ਤੇ ਹੁਣ ਰਾਤਰੀ ਆ ਰਹੀ ਹੈ, ਇਹ ਵੀ ਕਿਰਪਾ ਕਰਕੇ ਸੁੱਖਾਂ ਦੀ ਬਤੀਤ ਕਰਾ ਦੇਣੀ। ਜ਼ਾਲਮ ਨੇ ਪੁੱਛਿਆ ਸੀ, ਮੀਰ ਮੈਨੂੰ ਪੁੱਛਦਾ ਪਹਿਲੀ ਤਾਂ ਇਹ ਸਮਝ ਨਹੀਂ ਆਉਂਦੀ ਕਿਸ ਮਿੱਟੀ ਦੀਆਂ ਬਣੀਆਂ ਹੋਈਆਂ ਨੇ ਬੀਬੀਆਂ ਤੇ ਔਰਤਾਂ ਦੇ ਜਿਸਮ, ਇਹਨਾਂ ਦੇ ਸੁਭਾਅ। ਕਹਿਣ ਲੱਗਾ ਵੀ ਮੈਨੂੰ ਇਹ ਗੱਲ ਦੱਸੋ ਕਿ ਤੁਹਾਡੇ ਸਾਹਮਣੇ ਤੁਹਾਡੇ ਬੱਚੇ ਲੀਰੋ ਲੀਰ ਕਰ ਦਿੱਤੇ, ਟੁਕੜੇ ਟੁਕੜੇ ਕਰ ਦਿੱਤੇ, ਤੁਹਾਡੇ ਗਲਾਂ ਚ ਹਾਰ ਪਾ ਦਿੱਤੇ, ਇਹ ਤਸੀਹੇ ਤੁਹਾਨੂੰ ਵੀ ਦਿੱਤੇ, ਤੁਹਾਡੇ ਬੱਚਿਆਂ ਨੂੰ ਦਿੱਤੇ, ਤੇ ਤੁਸੀਂ ਅਰਦਾਸ ਦੇ ਵਿੱਚ ਇਹ ਗੱਲ ਕਹੀ ਹੈ ਵੀ ਸੁੱਖਾਂ ਦੇ ਨਾਲ ਦਿਨ ਬਤੀਤ ਹੋਇਆ, ਫਿਰ ਕਿਰਪਾ ਕਰਕੇ ਦੱਸੋ ਵੀ ਦੁੱਖਾਂ ਵਾਲੇ ਦਿਨ ਕਿਹੜੇ ਹੁੰਦੇ ਨੇ ਤੁਹਾਡੇ ਵਾਸਤੇ? ਜੇ ਇਹ ਦਿਹਾੜੇ ਤੁਹਾਡੇ ਲਈ ਸੁੱਖਾਂ ਦੇਣ ਤਾਂ ਦੁੱਖਾਂ ਦਾ ਦਿਹਾੜਾ ਕਿਹੜਾ ਹੈ? ਬੀਬੀ ਜਥੇਦਾਰ ਦੀ ਬੋਲੀ ਕਹਿਣ ਲੱਗੇ ਇਹ ਬਾਤ ਤੇਰੇ ਸਮਝ ਆਉਣ ਵਾਲੀ ਨਹੀਂ, ਗਿਆਨ ਅਧਿਕਾਰੀ ਵਾਸਤੇ ਹੁੰਦਾ, ਤੇਰੇ ਵਰਗੇ ਤਸ ਵੀ ਬੰਦੇ ਵਾਸਤੇ ਗਿਆਨ ਨੂੰ ਕੋਈ ਜਗ੍ਹਾ ਨਹੀਂ ਹੈ। ਤੂੰ ਕੀ ਸਮਝੇ ਕਸ਼ਬਾ ਲਸਣ ਪਿਆਜ਼ ਦੇ ਵਪਾਰੀ ਨੂੰ ਕੀ ਪਤਾ ਹੈ ਕਸਤੂਰੀ ਕਿਸ ਭਾਅ ਦੀ ਹੁੰਦੀ ਹੈ? ਕੌਡੀਆਂ ਖਰੀਦਣ ਵਾਲੇ ਨੂੰ ਪਤਾ ਕੀ ਹੈ ਜਿਹੜੇ ਕਿਸ ਭਾਵਿਕ ਦੇ? ਤੂੰ ਕੌਡੀਆਂ ਦਾ ਵਪਾਰੀ, ਤੂੰ ਲਸਣ ਪਿਆਜ਼ ਦਾ ਵਪਾਰੀ। ਜਦੋਂ ਮੈਂ ਜਿੱਦ ਫੜੀ ਫਿਰ ਬੀਬੀ ਨੇ ਜਵਾਬ ਦਿੱਤਾ, ਕਹਿਣ ਲੱਗੀ ਸਾਡੇ ਸਿੱਖ ਧਰਮ ਦੇ ਅੰਦਰ ਦੁੱਖਾਂ ਦਾ ਦਿਹਾੜਾ ਉਹ ਹੈ, ਦੁੱਖਾਂ ਦੀ ਘੜੀ ਉਹ ਹੈ, ਦੁੱਖਾਂ ਦਾ ਪਲ ਉਹ ਹੈ ਜਦੋਂ ਸਾਨੂੰ ਸਾਡਾ ਪਰਮਾਤਮਾ ਭੁੱਲ ਜਾਏ, ਬਸ ਇਹ ਤੋਂ ਵੱਡਾ ਦੁੱਖ ਹੋਏ। ਆਖਾਂ ਜੀਵਾਂ ਇਸ ਕਰਕੇ ਵੀ ਅਸੀਂ ਤਾਂ ਜੀਵਨ ਸਮਝਿਆ ਹੋਇਆ ਪਰਮਾਤਮਾ ਦੀ ਗੱਲ, ਮਰਨ ਵਿਸਰਮ ਗੋਬਿੰਦ ਹੈ, ਅਸੀਂ ਤਾਂ ਮਰ ਜਾਂਦੇ ਹਾਂ ਉਦੋਂ ਜਦੋਂ ਗੋਬਿੰਦ ਵਿਸਰ ਜਾਂਦਾ ਹੈ, ਜੀਵਨ ਹਰ ਨਾਮ ਤੇ ਆਪ ਹੈ। ਇਸ ਕਰਕੇ ਸਾਰਾ ਦਿਨ ਤੁਸੀਂ ਯੁੱਧ ਕਰਦੇ ਰਹੇ, ਸਾਰਾ ਦਿਨ ਸਾਡੇ ਬੱਚੇ ਕਤਲ ਹੁੰਦੇ ਰਹੇ, ਸਾਰਾ ਦਿਨ ਸਾਡੀ ਰਸਨਾ ਤੋਂ ਵਾਹਿਗੁਰੂ 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 ਹੁੰਦਾ ਰਿਹਾ, ਇਸ ਕਰਕੇ ਬਈ ਨਾਮ ਦੇ ਨਾਲ ਜੁੜਨ ਕਰਕੇ ਸੁਖਾਂ ਦੇ ਧਿਆਨ ਰੱਖ ਗਿਆ ਸੀ। ਭਾਈ ਬਣੀ ਸੰਸਾਰ ਜਾਂ ਭਾਈ ਮਤੀ ਦਾਸ,
ਸਿੱਖਾਂ ਦੀ ਬਾਤ ਕਰੀਏ ਜਿੱਥੇ ਗੁਰੂ ਸਾਹਿਬਾਨਾਂ ਲਿਖਿਆ ਹੈ, ਗੁਰੂ ਤੇਗ ਬਹਾਦਰ ਸਾਹਿਬ ਨੂੰ ਮੌਤ ਦੀ ਵਿਗੜੀ ਹੋਈ ਤਸਵੀਰ ਦਿਖਾਉਣ ਵਾਸਤੇ, ਸ਼ਕਲ ਦਿਖਾਉਣ ਵਾਸਤੇ, ਭਿਆਨਕ ਰੂਪ ਦਿਖਾਉਣ ਵਾਸਤੇ ਤਾਂ ਸਿੱਖਾਂ ਨੂੰ ਤਸਵੀਰ ਦਿੱਤੇ ਗਏ। ਉਹ ਤਾਂ ਬਹਾਨਾ ਸੀ ਜਿਹੜੀ ਗੱਲ ਕਿ ਗੁਰੂ ਤੇਗ ਬਹਾਦਰ ਸਾਹਿਬ ਕੋ ਬੜਾ ਜਾਏ, ਮੂਰਖਾਂ ਨੇ ਸਮਝਿਆ ਨਹੀਂ। ਭਾਈ ਮਤੀ ਦਾਸ ਦੀ ਕੁਰਬਾਨੀ ਦਾ ਸਮਾਂ ਆਇਆ ਤੇ ਜਲਾਦ ਆ ਕੇ ਫਤਵਾ ਦਿੱਤਾ ਗਿਆ ਕਿ ਆਰੇ ਦੇ ਨਾਲ ਦੋ ਫਾੜ ਕਰ ਦਿੱਤੇ ਜਾਣ ਸੀ ਤੇ ਆਪਣੀ ਸਹੂਲਤ ਵਾਸਤੇ, ਕਿਉਂਕਿ ਸਰੀਰ ਲਚਕਦਾਰ ਹੈ, ਆਰਾ ਚੱਲਣ ਦੇ ਵਿੱਚ ਉਹਨਾਂ ਚਲਾਉਣ ਦੇ ਵਿੱਚ ਮੁਸ਼ਕਲ ਆਉਣੀ ਸੀ ਦੋ ਫਾੜੇ ਕਰਨ ਵਿੱਚ, ਇਸ ਲਈ ਭਾਈ ਸਾਹਿਬ ਨੂੰ ਦੋ ਫੱਟਿਆਂ ਦੇ ਵਿੱਚ ਉਹਨਾਂ ਨੇ ਚੜ੍ਹ ਲਿਆ, ਦੋ ਫੱਟੇ ਅਲੱਗ ਅਲੱਗ ਪੂਰੇ ਟੈਕ ਕਰ ਦਿੱਤੇ। ਇਹ ਲੱਕੜ ਦੇ ਨਾਲ ਨਾਲ ਹੌਲੀ ਹੌਲੀ ਜਿਸਮ ਚੀਜ਼ ਹੈ। ਜਲਾਦ ਸਾਹਮਣੇ ਆ ਗਿਆ ਚਾਂਦਨੀ ਚੌਂਕ ਦੇ ਸਾਹਮਣੇ, ਜਿਹੜੇ ਭਾਈ ਮਤੀ ਦਾਸ ਜੀ ਦੀ ਸ਼ਹੀਦੀ ਦਾ ਜਗ੍ਹਾ ਹੈ ਉਸ ਥਾਂ ਤੇ, ਤੇ ਮਤੀ ਦਾਸ ਨੂੰ ਦੋ ਗੱਲਾਂ ਅੰਤ ਵੇਲੇ ਦੀਆਂ ਜਿਹੜੀਆਂ ਇਤਿਹਾਸ ਦੇ ਪੰਨਿਆਂ ਤੇ ਸਦਾ ਮਤੀ ਦਾਸ ਦੇ ਸੁਭਾਅ ਨੂੰ ਮੈਂ ਰੱਖੂੰਗੀ। ਮਤੀ ਦਾਸ ਦੀ ਕੁਰਬਾਨੀ ਦੇ ਨਾਲ ਵੀ ਪਹਿਲੀ ਵਾਰ ਕਿ ਮਤੀ ਦਾਸ ਨੂੰ ਪੁੱਛਿਆ ਗਿਆ ਤੇਰੀ ਕੋਈ ਅੰਤ ਵਿਚਾਰ ਹੈ, ਜੁਗਾਂ ਤੋਂ ਲੈ ਕੇ ਐਸੀ ਬਾਤ ਪੁੱਛੀ ਜਾਂਦੀ। ਮਤੀ ਦਾਸ ਨੇ ਕਿਹਾ ਹਾਂ ਮੇਰੀ ਅੰਤ ਵਿਚਾਰ ਹੈ। ਕਿਹਾ ਦੱਸ। ਉਹਨੇ ਸੋਚਿਆ ਵੀ ਸ਼ਾਇਦ ਘਬਰਾ ਗਿਆ, ਜਦੋਂ ਕੋਈ ਇੱਛਾ ਦੇ ਅਧੀਨ ਹੋ ਜਾਵੇ ਤਾਂ ਇਹਦਾ ਮਤਲਬ ਹੁੰਦਾ ਵੀ ਆਪਣੇ ਟਿਕਾਣੇ ਤੋਂ ਹਿੱਲ ਗਿਆ, ਨਿਰੇਚਕ ਨਹੀਂ ਗਿਆ। ਕਹਿੰਦੇ ਹਾਂ ਇੱਛਾ ਹੈ। ਕੀ ਇੱਛਾ ਹੈ? ਕਹਿਣ ਲੱਗਾ ਵੀ ਦੇਖੋ ਉਹ ਜਿਹੜਾ ਸਾਹਮਣੇ ਲੋਹ ਪਿੰਜਰੇ ਦੇ ਵਿੱਚ ਬੈਠਿਆ ਨਾ ਮੇਰਾ ਨੌਵਾਂ ਪਾਤਸ਼ਾਹ ਗੁਰੂ ਤੇਗ ਬਹਾਦਰ, ਮੈਂ ਜ਼ਿੰਦਗੀ ਭਰ ਇਹਦੇ ਵੱਲ ਕਦੇ ਪਿੱਠ ਨਹੀਂ ਦਿੱਤੀ ਤੇ ਹੁਣ ਮੇਰਾ ਸਰੀਰ ਤੁਹਾਡੇ ਵੱਸ ਵਿੱਚ ਹੈ, ਜੇ ਇੱਛਾ ਪੁੱਛਣ ਲੱਗੇ ਹੋ ਤਾਂ ਫਿਰ ਇੱਛਾ ਇਹੀ ਹੈ ਕਿ ਜਦੋਂ ਮੇਰੇ ਸਿਰ ਦੇ ਉੱਤੇ ਆਰਾ ਰੱਖੋਗੇ ਨਾ, ਮੇਰਾ ਮੂੰਹ ਲੋਹ ਪਿੰਜਰੇ ਵੱਲ ਕਰ ਦਿਓ, ਮੇਰਾ ਗੁਰੂ ਸਾਹਮਣੇ ਮੈਨੂੰ ਦੀਦਾਰ ਹੁੰਦੇ ਰਹਿਣ ਤੇ ਮੇਰਾ ਗੁਰੂ ਦੇਖ ਲਵੇ ਮੇਰੀ ਕੁਰਬਾਨੀ ਨੂੰ। ਲੋਕ ਮਤੀ ਦਾਸ ਨੇ ਆਖਿਆ ਸੁਣੀ ਭਾਈ, ਤੇ ਪਹਿਲਾਂ ਕਿਹਾ ਸੀ ਜਲਾਦ ਨੇ ਇੱਕ ਨੁਕਰੇ ਖੜਾ ਜਲਾਦ ਪੁੱਛੇ ਮਤੀ ਦਾਸ ਨਾਲ ਦੂਸਰੀ ਗੱਲ ਹੋਵੇ, ਜਿਸ ਚੀਜ਼ ਨੂੰ ਚਾਹੁੰਦਾ ਚਿੱਤ ਤੇਰਾ ਹਾਜ਼ਰ ਐਸ ਘੜੀ ਤੁਝ ਪਲ ਹੋਵੇ। ਮਤੀ ਦਾਸ ਨੇ ਆਖਿਆ ਸੁਣੀ ਭਾਈ ਜਲਾਦਾ, ਮਤੀ ਦਾਸ ਨੇ ਆਖਿਆ ਸੁਣੀ ਭਾਈ, ਉਹ ਮੁਸ਼ਕਲ ਮੇਰੇ ਵਾਲੀ ਜੇਕਰ ਹੱਲ ਹੋਵੇ, ਉਹ ਸੀਸ ਮੇਰੇ ਤੇ ਜਿਸ ਵਕਤ ਚੱਲੇ ਆ ਰਹਾ ਮੇਰਾ ਮੁੱਖ ਗੁਰਪੀ ਜੇ ਬਲ ਹੋਵੇ, ਹੋਰ ਮੈਂ ਕੁਝ ਨਹੀਂ ਚਾਹੀਦਾ, ਮੇਰਾ ਮੁੱਖ ਗੁਰੂ ਦੇ ਕੁਝ ਪਿੰਜਰੇ ਬੰਦ ਕਰ ਦੇ। ਐਸਾ ਕੀਤਾ ਗਿਆ, ਆਰਾ ਚੱਲਣ ਲੱਗਾ ਤੇ ਆਰਾ ਚੱਲਣ ਤੋਂ ਪਹਿਲਾਂ ਜਲਾਦ ਆਰਾ ਚੁੱਕ ਕੇ ਕੋਲ ਆਇਆ ਤੇ ਮਤੀ ਦਾਸ ਹੱਸ ਕੇ ਕਹਿੰਦਾ ਜਲਾਦਾ ਤੈਨੂੰ ਥੋੜਾ ਜਿਹਾ ਤਿੱਖਾ ਕਰ ਲੈ, ਸੌਖਾ ਰਹੂਗਾ ਤੇਰੇ ਵਾਸਤੇ। ਉਹ ਕਹਿਣ ਲੱਗਾ ਮੈਂ ਤਾਂ ਆਰਾ ਤਿੱਖਾ ਕਰਨ ਲੱਗੇ ਹੀ ਹਾਂ, ਉਹਦੇ ਹੱਥ ਚ ਰੇਤੀ ਵੀ ਸੀ, ਰੇਤੀ ਦੇ ਨਾਲ ਦੰਦੇ ਤਿੱਖੇ ਕਰਨ ਲੱਗਾ। ਮਤੀ ਦਾਸ ਕਹਿੰਦਾ ਵੀ ਮੈਂ ਵੀ ਆਪਣੇ ਮਨ ਨੂੰ ਤਿੱਖਾ ਕਰ ਲਾਂ, ਮੁਕਾਬਲਾ ਅੱਜ ਆਰੇ ਦਾ ਔਰ ਮੇਰੇ ਮਨ ਦਾ ਹੋਣਾ, ਇਸ ਕਰਕੇ ਮੈਂ ਵੀ ਰੇਤੀ ਫੇਰ ਲਾਂ ਤੇ ਤੂੰ ਵੀ ਰੇਤੀ ਫੇਰ ਲੈ। ਸਿੱਖਾ ਮੈਂ ਤਾਂ ਲੋਹੇ ਦੀ ਰੇਤੀ ਆ, ਲੋਹੇ ਦਾ ਆਰਾ ਹੈ, ਇਹਦੇ ਤੇ ਰੇਤੀ ਫੇਰ ਕੇ ਦੰਦੇ ਦੇਖੇ ਕਰ ਲਊਂਗਾ, ਤੇ ਤੇਰੇ ਕੋਲ ਕਿਹੜੀ ਰੇਤੀ ਹੈ? ਕਹਿੰਦਾ ਗੁਰੂ ਨਾਨਕ ਜੀ ਬਖਸ਼ੀ ਹੋਈ ਸ੍ਰੀ ਜਪਜੀ ਸਾਹਿਬ, ਮੈਂ ਇੱਕ ਪਾਠ ਜਪਜੀ ਸਾਹਿਬ ਦਾ ਕਰ ਦਵਾਂ ਤੇ ਉਸ ਤੋਂ ਬਾਅਦ ਤੂੰ ਆਪਣਾ ਕਰ। ਜ਼ਾਲਮ ਨੇ ਕਾਹਲੀ ਕੀਤੀ, ਇਤਿਹਾਸ ਗਵਾਹ ਹੈ ਜਪਜੀ ਦਾ ਸੰਪੂਰਨ ਪਾਠ ਨਹੀਂ ਕਰਨ ਦਿੱਤਾ, ਅਸੰਖ ਜਪ ਦੀ ਪੌੜੀ ਤੇ ਆ ਕੇ ਭਾਈ ਮਤੀ ਦਾਸ ਦੇ ਦੋ ਫਾੜੇ ਹੋ ਕੇ ਇੱਕ ਸੱਜੇ ਪਾਸੇ ਡਿੱਗਦੇ ਤੇ ਇੱਕ ਖੱਬੇ ਪਾਸੇ। महाकवि भाई संतोख सिंह कवि ब्राह्मण जिन्होंने श्री अकाल तख्त से बहुत बड़ा सम्मान यह प्राप्त होया कविया के कवि चूड़ावन गहने में जिम्मे चूड़ावनी गहना सरोवर है भाई साहब की निष्कामता जिंदगी ला दी इतिहास शब्दावली अब श्रोमणी गुरुद्वारा प्रबंधक कमेटी का किड़ा ऐसा स्थान है जिथे श्रोमणी कमेटी का प्रबंध है पर गुरु प्रताप सूर्य ग्रंथ की कथा नहीं होंगी भाई साहब जी जुड़े केंद्र अर्धो अर्ध चराए अदा अदा अर्धो अर्ध चराए सो डारा परे पृथ्वी पर होए दो फारा भाई मती रास एक दे थान से दो फारिया के रूप में धरती के उत्ते टिक जाते एक सजे पासे एक खब्बे पासे दोनों फारे अर्ध अर्ध चराए सो डारा परे पृथ्वी पर होए दो फारा पर आश्चर्य बात यह हुई जे का बलाने ये सारे देख के हके बके रह गए जिन्हें लोग खड़े सन वह मुंह च उंगलियां पा गए ये बनिया की है भाई साहब जी कहते दोनों तनते दो तन हो गए ना एक दे दो हिस्से हो गए कहते दोनों तनते जब जी बड़े हेरत सब के अदर बने हैरानी की बात है भी दोनों फाड़िया आवाज इको आ रही है जिमें एक मैच के दो हारन होंगे है आवाज इको आ रही है फाड़े दो हो गए पर आवाज बंद नहीं हुई नास्तक बंदे तक्षी नहीं मनगे नगर पर तुहानू मनने की कभी इच्छा भी नहीं होनी चाहिए इस करके तो कदे ख्याल ही नहीं करना चाहिए भी उन्होंने तुम इन गलों की नरसा में कर लो ये तो इच्छा ही कर रही वो होर दुनिया की बात है होर दुनिया की बात यह भावना वाले की बात है और जो कुछ होया आवाज उस तरह आती रही फाड़े दो हो गए तो आवाज एक आती रही संपूर्ण जप जी का पाठ किया भाई साहब जी ने फिर शरीर का पूजा भाई मनी सिंह साहब गिरफ्तार किए गए इन्ह कसूर तो किए गए पूज लाई गई कि भाई साहब जी का जीवन ऐसा से बड़े बड़े हाकम मोहन दिल कर लेंगे अपने विद्यालय वाल चलता रहा कि भाई साहब ने मुकदी बात कुरबानी का समा आया संगत ने इकट्ठिया होके उपराला करना चाहे पर भाई मनी सिंह ने कहता यह उपराला नहीं करने की लोड़ जो पैसों की बात सी जेड़े पैसे करके जोड़ मेला दिवाली का शुरू किया इन्होंने बेईमाना किया भी सारे सिंघा गिरफ्तार कर लिया जाए फौजा आप तारियां भाई साहब ने हुक्म भेज दिता कि किसी सिंह को आने की लोड़ नहीं कुछ उदासी के निर्मले महात्मा कुछ भाई साहब के नाल पड़े गए उन्होंने यह गल बड़ी दुखदाई लगी कि अज सारा टंटा ही मुक जाना सी अब सारे सिख गिरफ्तार कर लिए भाई मनी सिंह ने नहीं करन दते इसलिए भाई मनी सिंह गिरफ्तार कर लिया 5000 ठेका किया होया जोड़ मेला हो रहा तो 5000 रुपया शाही जरा ने भेज दिता जाएगा भाई साहब ने जोड़ मेले के बेहद चढ़ावा होना जे इन्हों का थोड़ा बहुत माया जी है पूजा का धन पतेगा तो नहीं इन्होंने पर जे इन्होंने ऐसा मंगी लिया तो चलो जोड़ मेला हो जाएगा बड़ी देर तो गुरसिख ने अमृतसर साहब स्नान नहीं किया हरिमंदर साहब का दर्शन नहीं किया गिरफ्तार कर लिया भाई साहब अड्डे ते जाना गया फतवा दे दिता गया कि भाई मनी सिंह का बन बन कटिया उथे किसी पुराने स्रोत चो संत ज्ञानी गुरबख्श सिंह जी महापुरख पढ़ के उन्होंने रचना के बोल जो दास ने अपने कन्ना ना सुने आप जी भी सुन सकते हो उन्होंने
ਦੱਸਿਆ ਕਿ ਜਦੋਂ ਭਾਈ ਮਨੀ ਸਿੰਘ ਸਾਹਿਬ ਨੂੰ ਕਤਲਗਾਹ ਵਿੱਚ ਲਿਆਂਦਾ ਗਿਆ ਤੇ ਉਹਨੂੰ ਪਕੜ ਕੇ ਭਾਈ ਮਨੀ ਸਿੰਘ ਨੂੰ ਜਦੋਂ ਸਭ ਤੋਂ ਪਹਿਲਾਂ ਉਹਦੇ ਜਿਹੜਾ ਆਪਣਾ ਹੱਥ ਪੰਜਾ ਗੁੱਟ ਹੈ ਇਸ ਥਾਂ ਤੇ ਉਹਨੇ ਆਪਣਾ ਸ਼ਸਤਰ ਦਾ ਪ੍ਰਹਾਰ ਕੀਤਾ ਤਾਂ ਭਾਈ ਮਨੀ ਸਿੰਘ ਨੂੰ ਹੱਥੋਂ ਪੜ ਲਿਆ। ਕਾਜੀ ਗੁਲਾਮ ਜੀ ਦੇਖਦੇ ਸ਼ਾਇਦ ਸਿੱਖ ਦਾ ਮਨ ਤੋੜ ਗਿਆ, ਤਕਲੀਫ ਮਹਿਸੂਸ ਕੀਤੀ ਤੇ ਜਲਾਦ ਵੀ ਐਸਾ ਮਹਿਸੂਸ ਹੋਇਆ, ਕਹਿਣ ਲੱਗਾ ਵਾਹ ਫਰੀ ਹੋ ਚੁੱਕਾ, ਤਕਲੀਫ ਲੱਗੀ ਆ ਕੁਛ ਕਹਿੰਦੇ ਨੇ। ਮੈਂ ਤੈਨੂੰ ਪੁੱਛਣਾ ਚਾਹੁੰਦਾ, ਮੈਂ ਆਪਣੀ ਸੱਚੀ ਸਰਕਾਰ ਦਾ ਵਫ਼ਾਦਾਰ ਹਾਂ, ਤੂੰ ਆਪਣੀ ਸਰਕਾਰ ਦਾ ਵਫ਼ਾਦਾਰ ਕਿਉਂ ਨਹੀਂ ਹੈ? ਕਹਿਣ ਲੱਗਿਆ ਕਿਉਂ, ਸਰਕਾਰ ਦੇ ਹੁਕਮ ਚ ਤਾਂ ਤੈਨੂੰ ਕੱਟਣ ਲੱਗਿਆ। ਮੈਂ ਕਹਿਣ ਲੱਗਿਆ ਵੀ ਸਰਕਾਰ ਦਾ ਹੁਕਮ ਤੈਨੂੰ ਬੰਦ ਬੰਦ ਕਟਾਓ ਕੱਟਣ ਦਾ ਹੈ, ਮੇਰੀ ਉਂਗਲ ਵਿੱਚ ਤਿੰਨ ਬੰਦ ਨੇ, ਤੂੰ ਇਹ ਕੰਮ ਆਰਾਮ ਨਾਲ ਕਰ ਸਕਦਾ ਹੈ। ਮਹਾਂਪੁਰਖ ਕਹਿੰਦੇ ਉਸ ਵੇਲੇ ਜਲਾਦ ਨੇ ਆਪਣਾ ਸ਼ਸਤਰ ਮਾਰਿਆ ਭਗਾ ਕੇ, ਜਿਹੜਾ ਜਲਾਦ ਕਦੇ ਜ਼ਿੰਦਗੀ ਚ ਰੋਇਆ ਨਹੀਂ ਸੀ ਉਹਨੇ ਧਾ ਮਾਰੀ ਕੁੱਚੇ ਦੇ ਕੇ, ਕਹਿੰਦਾ ਬਾਦਸ਼ਾਹ ਇਹਨੇ ਜੇ ਦਰਵੇਸ਼ ਨੂੰ ਮੇਰੇ ਕੋਲ ਨਾ ਕਟਾਓ ਮੈਂ ਨਹੀਂ ਕਰ ਸਕਦਾ। ਇੱਕ ਮੁਸ਼ਕਿਲ ਖੜੀ ਹੋ ਗਈ, ਮਨੀ ਸਿੰਘ ਨੂੰ ਕੱਟਣ ਦੇ ਲਈ ਜਲਾਦ ਨਹੀਂ ਸੀ ਮਿਲ ਰਿਹਾ। ਸਾਬਰ ਸਿੰਘ ਸ਼ਹੀਦ ਪਰਮ ਪੌਖੋ, ਤੇ ਇਸ ਕਰਕੇ ਭਾਈ ਮਨੀ ਸਿੰਘ ਕਹਿਣ ਲੱਗੇ ਜਲਾਦਾ ਚਲੋ ਲਿਆਂਦਾ ਜਲਾਦ ਕੱਟਿਆ ਬੰਦ ਬੰਦ, ਸਰਕਾਰ ਆਪਣੀ ਜਿੱਤੇ ਵਾਲੀ ਸੀ। ਭਾਈ ਸਾਹਿਬ ਕਹਿਣ ਲੱਗੇ ਤੂੰ ਆਰਾਮ ਨਾਲ ਆਪਣਾ ਕੰਮ ਕਰ ਸਹਿਜ ਭਾਅ ਦੇ ਨਾਲ, ਤੇ ਮੈਂ ਆਰਾਮ ਨਾਲ ਆਪਣਾ ਕੰਮ ਕਰ। ਸੁਖਮਨੀ ਸਾਹਿਬ ਜੀ ਦਾ ਪਾਠ ਭਾਈ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕਰਨਾ ਸ਼ੁਰੂ ਕੀਤਾ। ਜਿਸ ਵੇਲੇ ਨੌਵੀਂ ਅਸ਼ਟਪਦੀ ਪੜ੍ਹ ਰਹੇ ਸਨ ਭਾਈ ਸਾਹਿਬ, ਨੌਵੀਂ ਅਸ਼ਟਪਦੀ ਤੇ ਭਾਈ ਮਨੀ ਸਿੰਘ ਦੇ ਸੈਂਕੜੇ ਮਨੀ ਸਿੰਘ ਬਣ ਗਏ, ਇੱਕ ਇੱਕ ਪੋਟਾ ਪੋਟਾ ਗੋਟੀ ਗੋਟੀ ਖਿਲਰੀ ਪਈ ਸੀ ਜ਼ਮੀਨ ਦੇ ਉੱਤੇ। ਪਰ ਪਾਣਾ ਕੈਸਾ ਵਧਿਆ, ਹਰ ਕੋਟੇ ਦੇ ਵਿੱਚੋਂ ਸੁਖਮਨੀ ਸਾਹਿਬ ਦੀ ਆਵਾਜ਼ ਆ ਰਹੀ ਹੈ, ਕੋਈ ਕੋਟਾ ਐਸਾ ਨਹੀਂ ਜਿਹੜਾ ਸੁਖਮਨੀ ਦੀ ਆਵਾਜ਼ ਨਹੀਂ ਆ ਰਹੀ। ਸੰਪੂਰਨ ਸੁਖਮਨੀ ਦਾ ਪਾਠ ਆਵਾਜ਼ ਬੰਦ ਨਹੀਂ ਹੋਈ, ਕਿਉਂ? ਜੇ ਤਾਂ ਆਵਾਜ਼ ਇਕੱਲੀ ਸਰੀਰ ਚੋਂ ਆਉਂਦੀ ਹੁੰਦੀ ਫਿਰ ਤਾਂ ਬੰਦ ਹੋ ਜਾਂਦੀ ਸਰੀਰ ਬੰਦ ਦੇਣਾ, ਆਵਾਜ਼ ਜੁੜੀ ਹੋਈ ਸੀ ਉਸ ਅਮਰ ਆਤਮਾ ਦੇ ਨਾਲ ਜਿਹੜੀ ਕਦੇ ਬਣਦੀ ਨਹੀਂ। ਜੀਵ ਆਤਮਾ ਦੀ ਸੁਰਤੀ ਦੇ ਖਜ਼ਾਨੇ ਦੇ ਵਿੱਚੋਂ ਆਵਾਜ਼ ਆ ਰਹੀ ਸੀ। ਇਹ ਸੰਪੂਰਨ ਸੁਖਮਨੀ ਸਾਹਿਬ ਦਾ ਜਾਪ ਹੋਇਆ। ਉੱਥੇ ਵੀ ਲਾਹੌਰ ਦੇ ਬੜੇ ਬੜੇ ਕਾਜੀ ਮੌਲਾਣੇ, ਬੜੇ ਬੜੇ ਅਹੁਦੇਦਾਰ ਮੂੰਹ ਵਿੱਚ ਉਂਗਲਾਂ ਪਾ ਗਏ ਸੀ, ਕਿਸ ਮਿੱਟੀ ਦੇ ਬਣਾਏ ਹੋਏ ਸਿਰਫ, ਕਿਸ ਮਿੱਟੀ ਦੇ ਬਣਾਏ। ਸ਼ਾਹਬਾਜ਼ ਸਿੰਘ, ਸਵੇਗ ਸਿੰਘ, ਸਵੇਗ ਸਿੰਘ ਜਿੱਦਾਂ ਸ਼ਾਹਬਾਜ਼ ਸਿੰਘ ਪੁੱਤਰ ਹੈ, ਉਸ ਵੇਲੇ ਦੇ ਗੁਰਸਿੱਖਾਂ ਦਾ ਸੁਭਾਅ ਕੈਸਾ ਸੀ? ਖਾਲਸਾ ਜੰਗਲਾਂ 'ਚ ਰਹਿ ਰਿਹਾ, ਘਰੋਂ ਦੇ ਘਰ ਹੋ ਕੇ ਰਹਿ ਰਿਹਾ। ਇੱਕ ਸਿੱਖ ਭਰਾ ਆਪਣੇ ਰੁਜ਼ਗਾਰ ਵਾਸਤੇ ਉਸ ਜ਼ਾਲਮ ਸਰਕਾਰ ਦੇ ਕੋਲ ਨੌਕਰ ਹੈ। ਥੋੜਾ ਜਿਹਾ ਵਿਚਾਰ ਕੇ ਦੇਖੋ, ਅੱਜ ਦੇ ਸੁਭਾਅ ਦੇ ਨਾਲ ਮੈਚਿੰਗ ਕਰਕੇ ਦੇਖੋ ਅਸੀਂ ਕਿੱਥੇ ਖੜੇ ਹੋਏ ਹਾਂ। ਉਸ ਵੇਲੇ ਗੁਰਸਿੱਖਾਂ ਨੂੰ ਸਵੇਗ ਸਿੰਘ ਦੇ ਉੱਤੇ ਰਾਈ ਜਿੰਨਾ ਦੀ ਕਦੇ ਸ਼ੰਕਾ ਨਹੀਂ ਹੋਇਆ, ਹਾਲਾਂਕਿ ਉਸ ਜਨਮ ਸਰਕਾਰ ਦੇ ਕੋਲ ਨੌਕਰੀ ਕਰ ਰਿਹਾ। ਉਹ ਕਹਿੰਦੇ ਠੀਕ ਹੈ, ਜੇ ਤੂੰ ਉੱਥੇ ਹੋਏਗਾ ਕਿਤੇ ਨਾ ਕਿਤੇ ਸਿੱਖੀ ਦਾ ਮਦਦਗਾਰ ਬਣੇਗਾ, ਕਿਤੇ ਨਾ ਕਿਤੇ ਜਿੰਨਾ ਤੇਰਾ ਬਲ ਚੱਲੇਗਾ ਤੂੰ ਆਪਣੇ ਤੌਰ ਤੇ ਗੁਰਸਿੱਖਾਂ ਦੀ ਮਦਦ ਕਰੇਗਾ। ਤੂੰ ਸਾਡਾ ਭਰਾ ਹੈ, ਜਿੱਥੇ ਹੈ ਦੇਖੀ ਦਾ ਨੌਕਰੀ ਕਰ। ਤੇ ਭਾਈ ਸੁਵੇਗ ਸਿੰਘ ਦਾ ਜਿਹੜਾ ਪੁੱਤਰ ਸੀ ਸ਼ਾਹਬਾਜ਼ ਸਿੰਘ, ਬਹੁਤ ਬੁੱਧੀਮਾਨ ਸੀ, ਬੜਾ ਦਿਮਾਗ ਬੁੱਧੀ ਦਾ ਐਸਾ ਚਤਰ ਸੀ, ਵਿਦਿਆ ਪੜ੍ਹਨ ਦੇ ਵਿੱਚ ਇਤਨਾ ਮਾਰ ਹੋ ਗਿਆ ਵੀ ਇੱਕ ਦਿਨ ਕਿਸੇ ਚਰਚਾ ਦੇ ਵਿੱਚ ਕਾਜੀ ਨੂੰ ਦਿਸਿਆ ਵੀ ਇਹ ਮੁਲਾਣਿਆਂ ਨੂੰ ਵੀ ਇਹ ਸਾਡੇ ਨਾਲੋਂ ਵੀ ਵਿਦਵਾਨ ਵੱਡਾ ਬਣ ਗਿਆ। ਉਹਨਾਂ ਨੇ ਸਰਕਾਰ ਨੂੰ ਕਿਹਾ ਜੀ ਐਡਾ ਵੱਡਾ ਕਾਨੂੰਨ ਬੰਦਾ ਜਿਹੜਾ ਹੈ ਉਹ ਕਾਬਲਾ ਵਿੱਚ ਨਹੀਂ ਜਾਈ, ਇਹਨੂੰ ਸਲਾਮ ਵਿੱਚ ਲੈ ਆਉਣਾ ਚਾਹੀਦਾ। ਇੱਕ ਦੋ ਗੱਲਾਂ ਹੋਰ ਵੀ ਹੋਈਆਂ, ਪਰ ਅੰਦਰ ਤੋਂ ਇਹ ਸੀ ਏਡਾ ਵੱਡਾ ਸਿਆਣਾ। ਗੁਰਮਤ ਦੀ ਗੱਲ ਨੂੰ ਪੁੱਛਿਆ ਕਿਸ ਤਰੀਕੇ ਨਾਲ ਕੀਤਾ, ਇਸਲਾਮ ਨੂੰ ਕਿਸ ਤਰੀਕੇ ਦੇ ਨਾਲ ਉਹਨੇ ਦੱਸਿਆ, ਤੇ ਆਪਣੇ ਧਰਮ ਦੀ ਜਦੋਂ ਵਿਆਖਿਆ ਕੀਤੀ ਉਹਨਾਂ ਨੂੰ ਚੁੱਪ ਗਈ ਗੱਲ ਇਹ, ਤੇ ਪਿਓ ਪੁੱਤਰ ਦੋਨਾਂ ਨੂੰ ਚਰਤੀ ਤੇ ਚੜ੍ਹਨ ਦਾ ਹੁਕਮ। ਤਾਂ ਜਦੋਂ ਐਨ ਸਮਾਂ ਪਹੁੰਚਿਆ, ਦੋਨੋਂ ਪਿਓ ਪੁੱਤਰਾਂ ਨੂੰ ਚਰਖੜੀ ਦੇ ਕੋਲ ਖੜਿਆ ਕਰ ਦਿੱਤਾ ਵੀ ਹੁਣ ਤੁਹਾਡਾ ਅੰਤ ਸਮਾਂ ਹੈ। ਉਸ ਵੇਲੇ ਭਾਈ ਸਾਹਿਬ ਬੋਲੇ, ਪਿਓ ਪੁੱਤਰ ਦੋਨੇ ਬੋਲੇ, ਕਹਿਣਗੇ ਧੰਨ ਘੜੀ ਹੈ ਦਾਤਾ, ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਸ਼ੁਕਰ ਹੈ ਤੂੰ ਇਹ ਘੜੀਆਂ ਸਾਨੂੰ ਸਾਡੇ ਜੀਵਨ ਵਿੱਚ ਬਖਸ਼ ਦਿੱਤੀਆਂ, ਜਿਹੜੀਆਂ ਘੜੀਆਂ ਤੇਰੇ ਚਾਰੇ ਪੁੱਤਰਾਂ ਨੂੰ ਬਖਸ਼ੀਆਂ ਅੱਜ ਸਾਨੂੰ ਪਿਓ ਪੁੱਤਰਾਂ ਨੂੰ ਬਖਸ਼ ਦਿੱਤੀਆਂ, ਇਸ ਲਈ ਤੇਰਾ ਸ਼ੁਕਰਾਨਾ। ਧੰਨ ਘੜੀ ਔਰ ਉਂਗਲ ਕਰਕੇ ਕਹਿੰਦੇ ਧੰਨ ਚਰਖੜੀ, ਹੇ ਚਰਖੜੀ ਤੂੰ ਵੀ ਧੰਨ ਹੈ, ਸਾਡੀ ਸ਼ਹੀਦੀ ਦੇ ਵਿੱਚ ਤੂੰ ਆਪਣਾ ਰੋਲ ਅਦਾਉਣਾ, ਇਸ ਕਰਕੇ ਤੂੰ ਵੀ ਧੰਨ ਹੈ, ਤੈਨੂੰ ਅਸੀਂ ਬੁਰਾ ਨਹੀਂ ਕਹਿ ਰਹੇ। ਧੰਨ ਘੜੀ ਧੰਨ ਚਰਖੜੀ, ਧੰਨ ਅਦਲ ਤੁਹਾਰਾ, ਤੁਹਾਡਾ ਅਦਲ ਮਿਆਂ ਵੀ ਧੰਨ ਹੀ ਹੈ ਬਈ ਤੁਰਕੋ। ਕਹਿੰਦੇ ਧਰਮ ਹੇਤ ਜਿੰਦ ਬਾਰ ਨੀ ਗੁਰ ਕਹੇ ਹਮਾਰਾ, ਧਰਮ ਵਾਸਤੇ ਨਿਸ਼ਾਵਰ ਹੋ ਜਾਣਾ ਸਾਡੇ ਗੁਰੂ ਦਾ। ਮੈਂ ਇੱਕ ਗੱਲ ਹੋਰ ਆਪ ਜੀ ਦੇ ਨਾਲ, ਕਿਉਂਕਿ ਸ਼ਹੀਦੀ ਦਿਵਸ ਲੰਘ ਗਿਆ, ਸ਼ਹੀਦਾਂ ਦੀ ਪਰਿਭਾਸ਼ਾ ਕੀਤੀ ਗਈ ਹੈ, ਸ਼ਹੀਦਾਂ ਦੇ ਗੁਣ ਕੀਤੇ ਗਏ ਹਨ, ਸ਼ਹੀਦਾਂ ਦੀਆਂ ਗੱਲਾਂ ਕੀਤੀਆਂ ਗਈਆਂ ਹਨ, ਸਿਆਣਿਆਂ ਦੇ ਵਿੱਚ ਇੱਕ ਗੋਸ਼ਟੀ ਹੋਈ, ਚਰਚਾ ਹੋਈ, ਗੱਲ ਇਸ ਵਿਸ਼ੇ ਤੇ ਹੋਈ ਕਿ ਦੁਨੀਆਂ ਭਰ ਦੇ ਇਤਿਹਾਸ ਵਿੱਚ ਸਤਜੁਗ ਤੋਂ ਲੈ ਕੇ ਹੁਣ ਤੱਕ ਸਾਰੇ ਧਰਮਾਂ ਵਿੱਚੋਂ ਸਮੇਤ ਸਿੱਖ ਧਰਮ ਦੇ ਸਮੁੱਚੇ ਰੂਪ ਵਿੱਚ ਇਹ ਚਰਚਾ ਕੀਤੀ ਜਾਏ ਕਿ ਦੁਨੀਆਂ ਦਾ ਸਭ ਤੋਂ ਵੱਡਾ ਸ਼ਹੀਦ ਕੌਣ ਹੈ ਔਰ ਸ਼ਹੀਦ ਦੀ ਸਭ ਤੋਂ ਛੋਟੀ ਉਮਰ ਕਿਸਦੀ ਸੀ ਤੇ ਕੁਰਬਾਨੀ ਵੱਡੀ ਕਿਸਦੀ ਸੀ, ਇਸ ਤੇ ਚਰਚਾ ਹੋ ਗਈ, ਚਰਚਾ ਹੁੰਦੀ ਗਈ। ਅਖੀਰ ਤੇ ਜਦੋਂ ਨਿਰਣੇ ਦੇ ਪਾਸ ਨੇੜੇ ਪਹੁੰਚੀ, ਇੱਕ ਵਿਦਵਾਨ ਨੇ ਦਲੀਲ ਦਿੱਤੀ, ਉਹਨੇ ਕਿਹਾ ਮੈਂ ਸਵਾਲ ਕਰਦਾ, ਸਭ ਤੋਂ ਛੋਟੀ ਉਮਰ ਦਾ ਸਭ ਤੋਂ ਵੱਡੀ ਕੁਰਬਾਨੀ ਦੇਣ ਵਾਲਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਤਿਹ ਸਿੰਘ ਹੈ, ਇਸ ਤੋਂ ਵੱਡੀ ਕਿਸੇ ਦੀ ਕੁਰਬਾਨੀ? ਇਹਦੇ ਤੇ ਫਿਰ ਕਿੰਤੂ ਹੋਇਆ, ਟੀਕਾ ਟਿੱਪਣੀ ਹੋਈ, ਇਹਦੇ ਤੇ ਵਿਚਾਰ ਹੋਈ। ਉਸ ਵਿਦਵਾਨ ਨੂੰ ਕਿਹਾ ਗਿਆ ਤੂੰ ਇਹ ਗੁਰੂ ਦਾ ਸਿੱਖ ਹੋਣ ਦੇ ਨਾਤੇ ਕਿਹਾ ਗੁਰੂ ਦੇ ਪੱਖ ਕਰਕੇ ਨੀ ਆਪਣੀ ਗੱਲ ਤੂੰ ਕਹੀ ਹੈ ਸਾਹਿਬਜ਼ਾਦ ਨੇ? ਕਹਿੰਦਾ ਸਾਫ਼ ਕਰੋ। ਕਹਿੰਦੇ ਨੀਰ ਬੰਨੂ ਦੇ ਸਮੇਂ ਸਭ ਤੋਂ ਛੋਟੀ ਉਮਰ ਦੇ ਗੋਦ ਦੇ ਜਿਹੜੇ ਬੱਚੇ ਸੀ ਬਾਬਾ ਫਤਿਹ ਸਿੰਘ ਤਾਂ ਫਿਰ ਵੀ 7 ਸਾਲ ਦੀ ਉਮਰ ਸੀ, ਉਹ ਗੁਰਸਿੱਖਾਂ ਦੇ ਬੱਚੇ ਸ਼ਹੀਦ ਨਹੀਂ ਹੋਏ? ਕਹਿੰਦੇ ਬੋਲੇ ਤੁਸੀਂ ਸ਼ਹੀਦ ਨਹੀਂ ਬਣਦੇ, ਕੋਈ ਬਣਦਾ ਸ਼ਹੀਦ ਬਣਦਾ, ਪਰ ਬਾਬਾ ਫਤਿਹ ਸਿੰਘ ਦੇ ਮੁਕਾਬਲੇ ਵਿੱਚ ਨੇ। ਕਿਉਂ? ਕਹਿਣਗੇ ਕੇਵਲ ਛੋਟੀ ਉਮਰ ਲੈ ਲਈ ਤੁਸੀਂ ਤੇ ਸ਼ਹੀਦੀ ਦੀ ਮਹਾਨਤਾ ਇਕੱਲੀ ਛੋਟੀ ਉਮਰ ਨਾਲ ਨਹੀਂ ਬਣਨੀ। ਇਸ ਤਰ੍ਹਾਂ ਦਾ ਮਾਤਾ ਦੇ ਉਦਰ ਦੇ ਵਿੱਚ ਜਿਹੜੀਆਂ ਬੀਬੀਆਂ ਦੇ ਪੇਟ ਵਿੱਚ ਬੱਚੇ ਸੀ ਉਦੋਂ ਵੀ ਛੋਟੀ ਉਮਰ ਦੇ ਸੀ, ਉਹ ਵੀ ਸ਼ਹੀਦ, ਪਰ ਬਾਬਾ ਫਤਿਹ ਸਿੰਘ ਦੇ ਮੁਕਾਬਲੇ ਚ ਨਹੀਂ। ਕਿਉਂ? ਪੇਟ ਵਾਲੇ ਬੱਚੇ ਨੂੰ ਕੋਈ ਪਤਾ ਥੋੜੀ ਸੀ ਮੌਤ ਆ ਗਈ, ਪੱਥਰ ਵੱਜੇ ਮੌਤ ਹੋ ਗਈ, ਪਰ ਜਿਹੜੇ ਬੱਚੇ ਮਾਵਾਂ ਦੀਆਂ ਗੋਦਾਂ ਵਿੱਚ ਸੀ, ਕਿਆ ਇਤਿਹਾਸ ਇਹ ਵੀ ਕਹਿੰਦਾ ਕਿ ਉਹਨਾਂ ਬੱਚਿਆਂ ਦੀਆਂ ਚੀਕਾਂ ਮਾਵਾਂ ਨੇ ਕੰਨਾਂ ਨਾਲ ਸੁਣੀਆਂ, ਬੱਚੇ ਰੋਂਦੇ ਸੀ ਕਰਲਾਉਂਦੇ ਸੀ, ਤੇ ਬੱਚਿਆਂ ਨੂੰ ਰੋਂਦਿਆਂ ਕਰਲਾਉਂਦਿਆਂ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਨੇ ਹੱਸ ਕੇ ਮੌਤ ਨੂੰ ਕਬੂਲ ਨਹੀਂ ਕੀਤਾ ਉਹਨਾਂ ਸੀ। ਇਸ ਕਰਕੇ ਬਾਬਾ ਫਤਿਹ ਸਿੰਘ ਸਾਹਿਬ ਉਮਰ ਛੋਟੀ ਹੈ ਔਰ ਉਹਨਾਂ ਨੇ ਮੌਤ ਦਾ ਡਟ ਕੇ ਸਾਹਮਣੇ ਖੜ ਕੇ ਮੁਕਾਬਲਾ ਕੀਤਾ, ਮੌਤ ਸਾਹਮਣੇ ਖੜ ਕੇ ਘਬਰਾਏ ਨਹੀਂ, ਬਾਬਾ ਫਤਿਹ ਸਿੰਘ ਸਾਹਿਬ ਦੇ ਤਾਂ ਉਹਨਾਂ ਦੀ ਸ਼ਹੀਦੀ ਤੇ ਕਹਿਣ ਵਾਲੀਆਂ ਗੱਲਾਂ ਹਨ। ਫਤਿਹ ਸਿੰਘ ਦਾ ਪੁੱਤਰ ਦੀਨਾ ਧਰਮ ਪਿਤਾ ਮੈਂ ਜੋ ਰੱਖ ਲੈਣਾ, ਕਹਿੰਦੇ ਅਸੀਂ ਉਵੇਂ ਧਰਮ ਰੱਖਿਆ ਜਿਹਨੇ ਸਾਡੇ ਦਾਦੇ ਨੇ ਰੱਖਿਆ ਹੈ। ਧਰਮ ਦੀਨ ਵਿਖੇ ਰਿਆਵਲ ਕੇ ਹੇਤ ਕਹੋ ਬਤਾਮੇ ਕੋ ਬਹੁ ਦੇਤ, ਧਰਮ ਤੁਰੰਤਰ ਧੀ ਦੀ ਧਾਰੀ ਇਹਨ ਕਹਿਣੇ ਪਰ ਪਨਹੀ ਮਾਰੀ, ਸਾਡੇ ਦਾਦੇ ਨੇ ਤੁਹਾਡੇ ਕਹਿਣੇ ਦੇ ਉੱਤੇ ਜੁੱਤੀ ਮਾਰੀ ਹੈ ਤੇ ਅਸੀਂ ਵੀ ਉਸੇ ਦੇ ਪੁੱਤ ਰਹੇ ਹਾਂ। ਇਹ ਬਾਬਾ ਫਤਿਹ ਸਿੰਘ ਸਾਹਿਬ ਨੇ ਗੱਲਾਂ ਕੀਤੀਆਂ। ਇਸ ਕਰਕੇ ਸਭ ਤੋਂ ਛੋਟੀ ਉਮਰ ਦਾ ਸਭ ਤੋਂ ਵੱਡੀ ਕੁਰਬਾਨੀ ਦੇਣ ਵਾਲਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਛੋਟਾ ਲਾਲ ਬਾਬਾ ਫਤਿਹ ਸਿੰਘ ਸਾਹਿਬ, ਕੋਈ ਮੁਕਾਬਲਾ। ਤੇ ਦੂਸਰੀ ਬਾਤ, ਇੱਕ ਬਹੁਤ ਪੁਰਾਣੀ ਬਾਤ ਹੈ, ਕਿਸੇ ਨੇ ਕਿਹਾ, ਕਹਿੰਦੇ ਜੀ ਇੱਕ ਬਾਤ ਨਹੀਂ ਸਮਝ ਆਈ, ਪ੍ਰਹਲਾਦ ਦੇ ਉੱਤੇ ਬਹੁਤ ਵੱਡਾ ਜ਼ੁਲਮ ਹੋ ਰਿਹਾ ਸੀ ਤੇ ਉਹਦੇ ਪਿਤਾ ਨੇ ਕੀਤਾ ਝਗੜਾ ਵਧਿਆ ਕਿ ਪ੍ਰਹਲਾਦ ਨੂੰ ਰੱਖਿਆ ਕਰਨ ਵਾਸਤੇ ਤੱਤੇ ਥੰਮ ਦੇ ਚੋਂ ਪਾੜ ਕੇ ਰੱਬ ਬਾਹਰ ਨਿਕਲਿਆ। ਵੀ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਦੀ ਰੱਖਿਆ ਕਰਨ ਵਾਸਤੇ ਪ੍ਰਮਾਤਮਾ ਕਿਉਂ ਨਹੀਂ ਪ੍ਰਗਟ ਹੋਇਆ? ਇੱਕ ਸਵਾਲ ਕੀਤਾ ਕਿਸੇ ਸਵਾਲ ਕਰਨ ਵਾਸਤੇ। ਇਸ ਦਾ ਸਹੀ ਉੱਤਰ ਹੈ, ਬੱਚੇ ਪੜ੍ਹਦੇ ਆ ਸਕੂਲਾਂ ਵਿੱਚ, ਇੱਥੇ ਦੇ ਵਾਤਾਵਰਨ ਦਾ ਮੈਨੂੰ ਪਤਾ ਨਹੀਂ, ਮੈਨੂੰ ਤਾਂ ਆਪਣੇ ਉਸ ਦੇਸ਼ ਦਾ ਵਤਨ ਦਾ ਪਤਾ ਉੱਥੇ ਕੀ ਹੁੰਦਾ, ਇੱਥੇ ਦੇ ਕਾਨੂੰਨ ਇੱਥੇ ਦੀਆਂ ਗੱਲਾਂ ਤੁਹਾਨੂੰ ਜਦ ਪਤਾ ਹੋਵੇਗਾ। ਤੇ ਉੱਥੇ ਜਿਹੜਾ ਬੱਚਾ ਕਮਜ਼ੋਰ ਹੁੰਦਾ ਨਾ ਪੜ੍ਹਨ ਵਿੱਚ, ਤੇ ਪਿਤਾ ਨੂੰ ਪਤਾ ਚੱਲ ਜਾ ਵੀ ਇਹ ਨਲਾਇਕ ਪਾਸ ਹੋਣ ਵਾਲਾ ਲੱਗਦਾ, ਤੇ ਫਿਰ ਉਹ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਇਮਤਿਹਾਨ ਆਉਣ ਵੇਲੇ ਪਤਾ ਚੱਲ ਜਾਂਦਾ ਹੈ, ਉਹਦੇ ਘਰ ਜਾ ਕੇ ਵੀ ਕਹਿੰਦੇ ਆ ਵੀ ਸਰਦਾਰ ਜੀ ਸੇਵਾ ਜਿਹੜੀ ਮਰਜ਼ੀ ਕਰਾ ਲਈ, ਬੱਚਾ ਜਿਹਾ ਜਾ ਮੇਰਾ ਵਜਾ ਤੇਰਾ, ਥੋੜਾ ਜਿਹਾ ਖਿਆਲ ਰੱਖੀ। ਮਤਲਬ ਕੀ ਹੁੰਦਾ ਵੀ ਨਕਲ ਨੁਕਲ ਮਰਾ ਲਈ, ਨਕਲ ਦੇ ਨਾਲ ਇਹਨੂੰ ਪਾਸ ਕਰਨਾ ਹੈ, ਟੀਚਰ ਨਾਲ ਹੋ ਕੇ ਨਕਲ ਮਰਾ ਦਿੰਦੇ ਆ, ਪਾਸ ਕਰ ਦਿੰਦੇ। ਕਿਆ ਇਸੇ ਤਰ੍ਹਾਂ ਦੀ ਬਾਤ ਨਹੀਂ ਹੈ? ਜਿਵੇਂ ਇੱਕ ਪਿਤਾ ਚਾਹੁੰਦਾ ਮੇਰਾ ਪੁੱਤਰ ਫੇਲ ਨਾ ਹੋ ਜਾਏ, ਪਰਮਾਤਮਾ ਨੇ ਸਮਝਿਆ ਮੇਰਾ ਪੁੱਤਰ ਹੈ ਪ੍ਰਹਲਾਦ, ਤੇ ਤੱਤੇ ਥੰਮ ਨੂੰ ਦੇਖ ਕੇ ਘਬਰਾ ਗਿਆ। ਤੱਤੇ ਥੰਮ ਨੂੰ ਦੇਖ ਕੇ ਪ੍ਰਹਲਾਦ ਡੋਲ ਗਿਆ, ਬਾਕੀ ਥਾਵਾਂ ਤੇ ਨਹੀਂ ਡੋਲਿਆ, ਤੇ ਪ੍ਰਮਾਤਮਾ ਉਹਦੇ ਉੱਤੇ ਕੀੜੀ ਬਣ ਕੇ ਆਇਆ ਜੋ ਪ੍ਰਹਲਾਦ ਨੂੰ ਦਿਸਿਆ ਹੋਰ ਨੂੰ ਦਿਸਿਆ ਨਹੀਂ। ਉਹ ਪ੍ਰਹਲਾਦ ਜੇ ਇਹ ਤੱਤੇ ਥੰਮ ਦੇ ਨਾਲ ਕੀੜੀ ਨਹੀਂ ਸੜ ਸਕਦੀ, ਤੂੰ ਕਿੱਥੇ ਸੜੇਗਾ? ਕੀ ਇਹ ਨਕਲ ਨਹੀਂ ਹੈ? ਪਰਮਾਤਮਾ ਨੇ ਪ੍ਰਹਲਾਦ ਨੂੰ ਨਕਲ ਮਾਰ ਕੇ ਉਹਨੂੰ ਪਾਸ ਕਰਾਇਆ ਨੀ, ਪ੍ਰਹਲਾਦ ਫੇਲ ਹੋ ਗਿਆ ਸੀ ਆਪਣੀ ਕੁਰਬਾਨੀ ਵਿੱਚ। ਜਿਹੜੇ ਬੱਚੇ ਨੇ ਬਹੁਤ ਮਿਹਨਤ ਕੀਤੀ ਹੁੰਦੀ ਹੈ, ਉਹ ਕਹਿੰਦਾ ਬਾਪੂ ਮੇਰਾ ਫਿਕਰ ਨਾ ਕਰ, ਨਾ ਮੈਨੂੰ ਨਕਲ ਮਾਰ ਦੀ ਲੋੜ ਹੈ, ਮੈਨੂੰ ਆਪਣੀ ਵਿਦਿਆ ਤੇ ਮਾਣ ਹੈ, ਪੂਰੇ ਨੰਬਰ ਲੈ ਕੇ ਪਾਸ ਹੋਊਂਗਾ। ਬਾਬਾ ਫਤਿਹ ਸਿੰਘ ਸਾਹਿਬ ਦੀ ਬਾਤ ਇਹ ਸੀ, ਬਾਬਾ ਜ਼ੋਰਾਵਰ ਸਿੰਘ ਦੀ, ਜੋ ਪਿਤਾ ਦੇ ਕੋਲ ਮਿਹਨਤਾਂ ਕੀਤੀਆਂ, ਪੜ੍ਹਾਈ ਕੀਤੀ ਹੈ, ਪੂਰੇ ਨੰਬਰ ਲੈ ਕੇ ਪਾਸ ਹੋ ਗਏ, ਨਕਲ ਮਰਾ ਕੇ ਪਾਸ ਕਰਾਉਣ ਦੀ ਬਾਤ ਸਾਹਿਬਜ਼ਾਦਿਆਂ ਦੀ ਨਹੀਂ ਹੈ। ਇਸ ਕਰਕੇ ਪਰਮੇਸ਼ਰ ਕਰਕੇ ਕਿਹਾ, ਸ਼ਹੀਦੋਂ ਕੀ ਕਤਲਗਾਹ ਸੇ ਕਿਹਾ ਬਿਹਤਰ ਹੈ ਕਾਬਾ, ਜਿੱਥੇ ਸ਼ਹੀਦ ਨੂੰ ਸ਼ਹੀਦ ਕਰਨ ਵਾਲੀ ਕਤਲਗਾਹ ਹੈ, ਕਹਿੰਦੇ ਉਦੋਂ ਪਵਿੱਤਰਤਾ ਕਾਬਾ ਵੀ ਨਹੀਂ ਹੈ। ਸ਼ਹੀਦੋਂ ਕੀ ਕਤਲਗਾਹ ਸੇ ਕਿਹਾ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਖਾਕ ਪਰ ਤੇ ਖੁਦਾ ਵੀ ਕੁਰਬਾਨ ਹੁੰਦਾ ਹੈ। ਤੇ ਸ਼ਹੀਦਾਂ ਦੀ ਪਰਫਾਰੇ, ਸ਼ਹੀਦਾਂ ਦੀ ਪਰਿਭਾਸ਼ਾ ਔਰ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਥੋੜੇ ਥੋੜੇ ਅੰਸ਼ ਲੈ ਕੇ ਅੱਜ ਦੀ ਕਥਾ ਦਾ ਵਿਚਾਰ ਕੀਤਾ ਗਿਆ ਹੈ। ਸਮਾਂ ਸਮਾਪਤੀ ਦੇ ਨੇੜੇ ਪਹੁੰਚ ਗਿਆ, ਕੱਲ੍ਹ ਨੂੰ ਸੰਗਰਾਂਦ ਹੈ, ਇਸ ਲਈ ਸੰਗਰਾਂਦ ਵਾਲੇ ਦਿਨ ਤਾਂ ਭਾਈ ਜਿਹੜਾ ਮਹੀਨਾ ਚੜ੍ਹਦਾ ਹੈ ਉਸ ਦੀ ਹੀ ਵਿਚਾਰ ਕਰਨੀ ਬਣਦੀ ਹੈ। ਉਸ ਪ੍ਰਕਰਨ ਤੋਂ ਬਾਅਦ ਕੱਲ੍ਹ ਜਾਣਾ ਹੈ, ਕੱਲ੍ਹ ਮਹੀਨੇ ਦੀ ਵਿਚਾਰ ਹੋਵੇਗੀ। ਅਗਲੇ ਦਿਨਾਂ ਤੇ ਜੈ ਸ਼੍ਰੀ ਗੁਰੂ ਕਿਰਪਾ ਕਰੇ, ਜਿਉਂ ਬੁਲਾਵੇ ਕਿ ਬੋਲ ਰਹੇ ਸਵਾਮੀ ਕੁਦਰਤ ਕਵਨ ਹਮਾਰੇ, ਸਾਧ ਸੰਗਦਾਨ ਜਸਕਾਰੇ ਜੋ ਪ੍ਰਭ ਕੀ ਕਰ ਪਿਆ। ਆਪ ਸਾਰੀਆਂ ਸੰਗਤਾਂ ਦਾ ਵਿਸ਼ੇਸ਼ ਕਰਕੇ ਜਿਹੜੇ ਵੀਰ ਸਾਡੇ ਲੰਗਰ ਦੇ ਵਿੱਚ ਸੇਵਾ ਕਰਦੇ, ਨਵੀਂ ਦਰਸ਼ਨ ਕਰਨ ਗਿਆ ਸੀ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਭਾਈ, ਕਰਨਾ ਚਾਹੀਏ ਬਿਨ ਸੇਵਾ ਤਿਰਗ ਹੱਥ ਪੈਰ ਖੋਲੇ ਕਰਨਾ। ਔਰ ਆਪ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਔਰ ਬੜਾ ਉਤਸ਼ਾਹ ਦਿਖਾ ਕੇ
ਗਰੀਬ ਨਿਵਾਸ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਬਹਿ ਕੇ ਦੋ ਦਿਨ ਸ਼ਹੀਦੀ ਦੇ ਪ੍ਰਥਾਇਨ ਸਰਵਣ ਕੀਤਾ ਹੈ ਤੇ ਬਾਕੀ ਦੋ ਤਿੰਨ ਦਿਨ ਬਾਕੀ ਹਨ। ਇਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਆਪ ਵੀ ਮੰਨਦੇ ਰਹੋ। ਦਾਸ ਦੀਆਂ ਭੁੱਲਾਂ ਨਾ ਚਿਤਾਰਨੀਆਂ, ਜਿੱਥੇ ਭੁੱਲਾਂ ਦੀ ਕੋਈ ਬਾਤ ਹੋਵੇ ਉਹਨੂੰ ਸੁਧਾਈ ਕਰ ਲੈਣੀ। ਦੱਸ ਦੇਣਾ ਸੰਗਤ ਗੁਰੂ ਦਾ ਰੂਪ ਹੈ, ਜੀਵ ਕੋਈ ਵੀ ਭੁੱਲ ਕਰ ਸਕਦਾ, ਇਸ ਲਈ ਹਰ ਬੁਲਾਰੇ ਨੂੰ ਅਖੀਰ ਵਿੱਚ ਇਹ ਸ਼ਬਦ ਦਿੱਤੇ ਗੁਰੂ ਦੇ ਕਿ ਸਾਧ ਸਿੰਘ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰ ਅਰਦਾਸ ਵਿੱਚ ਵੀ ਕਰਨ ਵਾਲਾ ਭੁੱਲ ਚੁੱਕ ਦੀ ਖਿਮਾ। ਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਦਾ, ਮੇਰੀਆਂ ਬੱਚੀਆਂ ਭੈਣਾਂ ਤੇ ਮਾਤਾਵਾਂ ਦਾ, ਵੀਰ ਬਜ਼ੁਰਗਾਂ ਦਾ, ਸਮੁੱਚੇ ਰੂਪ ਦੇ ਵਿੱਚ ਗੁਰੂ ਸਰੂਪ ਸਾਧ ਸਿੰਘ ਜੀ ਆਪ ਜੀ ਦਾ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ।
ਜਿਨ੍ਹਾਂ ਨੇ